manual automatic quick truck lube chete ahina rakhyo truck di badhiya service layi quick truck lube loji tiji location bhi khol diya exit 579 from highway 401 in Napanee ahoji koi appointment nahi drive through facility exit 579 from highway 401 in Napanee quick truck lube the one stop shop 5196220660 ja quicktrucklube.com qtl because we care quick truck lube.
Boost your business's bottom line by adopting new digital strategies and technologies. Get access to expert advice and apply for up to $15,000 in grants at canada.ca/digital-adoption. A message from the Government of Canada.
ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 9058122800 ਔਰ ਵਿਜ਼ਿਟ mortgagebuddies.ca ਉਹ ਛਾਏ ਪਏ ਨੇ ਕੈਨੀ ਤਾਲੀਵਾਲ
ਯਾਰ ਬੜੀ ਭੁੱਖ ਲੱਗੀ ਹੈ ਪਰ ਇਸ ਵੇਲੇ ਖਾਣ ਨੂੰ ਕੀ ਮਿਲੇਗਾ ਸਾਰਾ ਕੁਝ ਤਾਂ ਬੰਦ ਹੈ
ਮਿਲੇਗਾ ਤੂੰ ਚੱਲ ਤਾਂ ਸਹੀ
ਪਰ ਕਿੱਥੇ
ਉਹ ਬਾਬਾ ਢਾਬਾ ਤੇ ਜਿੱਥੇ ਮਿਲਦਾ ਹੈ ਪੰਜਾਬ ਦਾ ਸਵਾਦ ਭਾਵੇਂ ਦਿਨ ਹੋਵੇ ਜਾਂ ਰਾਤ ਤੁਹਾਡੀ ਮਿਡਨਾਈਟ ਕ੍ਰੇਵਿੰਗ ਦਾ ਇਹਨਾਂ ਕੋਲ ਹੈ ਹਰ ਜਵਾਬ ਬਾਬਾ ਢਾਬਾ ਇਹ ਕਈ ਲੋਕੇਸ਼ਨ ਤੋਂ ਸਰਵ ਕਰਦੇ ਨੇ
ਅੱਜ ਹੀ ਕਾਲ ਕਰੋ ਬਾਬਾ ਢਾਬਾ ਵਾਲੇ ਮਹਾਵੀਰ ਬਾਠੂਰਾ ਨੂੰ
9057933636 9057936336
ਤੇ ਆਪਣਾ ਕੰਮ ਖੋਲਣ ਲਈ ਤੁਸੀਂ ਫਰੈਂਚਾਈਜ਼ੀ ਵੀ ਲੈ ਸਕਦੇ ਹੋ
ਸੋਹਣੇ ਸ਼ਹਿਰ ਕੈਲੇਡਨ ਵਿੱਚ ਨਵੀਆਂ ਕੌਂਡੋਜ਼ ਦੀ ਬੁਕਿੰਗ ਸ਼ੁਰੂ ਕੌਂਡੋ 'ਚ ਆਪ ਰਹੋ ਇਨਵੈਸਟ ਕਰਕੇ ਕਿਰਾਏ ਤੇ ਦੇਵੋ ਜਾਂ ਅਸਾਈਨਮੈਂਟ ਤੇ ਵੇਚ ਕੇ ਪੈਸੇ ਬਣਾਓ ਮਰਜ਼ੀ ਤੁਹਾਡੀ ਕੀਮਤਾਂ ਨੇ ਵਧਣਾ ਹੀ ਵਧਣਾ ਫ੍ਰੀ ਅਸਾਈਨਮੈਂਟ ਫ੍ਰੀ ਅਪਲਾਈਐਂਸਸ ਵਾਜਬ ਕੀਮਤਾਂ ਤੇ ਅਫੋਰਡੇਬਲ ਡਿਪੋਜ਼ਿਟ ਸਟਰਕਚਰ ਹਾਈਵੇ 410 ਤੋਂ ਸਿਰਫ 5 ਮਿੰਟ ਦੀ ਦੂਰੀ ਤੇ ਕੈਨੇਡੀ ਤੇ ਦੂਗਲ ਐਵਨਿਊ ਦਾ ਕੋਨਾ ਸਾਰੀਆਂ ਸਹੂਲਤਾਂ ਦੇ ਐਨ ਵਿਚਕਾਰ 150 ਕੌਂਡੋਜ਼ ਦੀ ਸ਼ਾਨਦਾਰ ਬਿਲਡਿੰਗ ਕਲੋਜ਼ਿੰਗ 2025 'ਚ ਆਪਣਾ ਯੂਨਿਟ ਗਰੰਟਿਡ ਬੁੱਕ ਕਰਵਾਉਣ ਲਈ ਰੀਮੈਕਸ ਸਪੈਸ਼ਲਿਸਟ ਦੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 6473084700 8436
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ RRSP ਜਾਂ RESP ਕਰਵਾਉਣੀ ਹੈ ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ
ਹੈਲੋ ਦਿਸ ਇਜ਼ ਰਾਜਪਾਲ ਬਰਾੜ ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦਾ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
ਸਭ ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋਰੇ ਧੁੰਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਆਲਬਿਅਨ ਰੋਡ ਇਨ ਰੈਕਸਡੇਲ 4162131165
पिछले 18 सालों तो मॉर्गेज दिया सेवावां देंदे आ रहे अकाल मॉर्गेजेस इंक नाल काम करदे दविंदर पवार
फर्स्ट सेकंड थर्ड मॉर्गेज होम इक्विटी बिजनेस लोन डेट कंसोलिडेशन रीफाइनेंस रेंट टू ओनली कॉल करो दविंदर पवार नू 6479888731 647-988-7031
जे नहीं होना खज्जल खुआर ता कॉल करो
दविंदर पवार
जेकर एक बार इना तुहाडी फाइल वेख के हां कह देती ता अपने वादे ते हमेशा खरे उतरदे हां लाइसेंस नंबर 10845 इंडिपेंडेंटली ओन एंड ऑपरेटेड
ਟੈਲੀਵਿਜ਼ਨ ਬਰਾਡ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਦੋਸਤੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਅਸੀਂ ਕੁਝ ਇੱਥੋਂ ਦੇ ਮਸਲਿਆਂ ਤੇ ਗੱਲਬਾਤ ਕਰਾਂਗੇ ਕੁਝ ਸਾਇੰਸ ਦੀਆਂ ਵਿਗਿਆਨ ਦੀਆਂ ਗੱਲਾਂ ਤੁਹਾਡੇ ਨਾਲ ਹੋਣਗੀਆਂ ਤੇ ਪੰਜਾਬ ਤੋਂ ਹਮੇਸ਼ਾ ਦੀ ਤਰ੍ਹਾਂ ਸ਼ਿਵਿੰਦਰ ਜੀ ਕੁਝ ਮਿੰਟਾਂ ਦੇ ਲਈ ਤੁਹਾਡੇ ਨਾਲ ਖਬਰਾਂ ਦੇ ਉੱਤੇ ਤਬਸਰਾ ਲੈ ਕੇ ਹਾਜ਼ਰ ਹੋਣਗੇ ਪ੍ਰੋਗਰਾਮ ਦੇ ਸ਼ੁਰੂ ਚ ਮੈਂ ਤੁਹਾਨੂੰ ਬੇਨਤੀ ਕਰਦਾ ਦੋਸਤੋ ਪ੍ਰੋਗਰਾਮ ਦਾ ਤੁਸੀਂ ਸਾਡਾ ਬੜੀ ਰੀਝ ਦੇ ਨਾਲ ਸੁਣਦੇ ਹੋ ਸੁਣਿਆ ਕਰੋ ਜ਼ਰੂਰ ਪਰ ਨਾਲ ਦੀ ਨਾਲ ਜਿਹੜੇ ਸਾਡੇ ਸਪਾਂਸਰ ਦੇ ਸੁਨੇਹੇ ਹੁੰਦੇ ਆ ਉਹ ਵੀ ਤੁਸੀਂ ਧਿਆਨ ਨਾਲ ਸੁਣਿਆ ਕਰੋ ਬਹੁਤ ਵਾਰੀ ਸਾਨੂੰ ਪ੍ਰੋਫੈਸ਼ਨਲ ਸਰਵਿਸ ਦੀ ਜ਼ਰੂਰਤ ਹੁੰਦੀ ਆ ਤੇ ਤਕਰੀਬਨ ਹਰ ਕਿਸਮ ਦੀ ਪ੍ਰੋਫੈਸ਼ਨਲ ਸਰਵਿਸ ਦੇਣ ਵਾਲੇ ਸਾਡੇ ਜਿਹੜੇ ਸਪਾਂਸਰ ਨੇ ਉਹ ਸਾਡੇ ਕੋਲ ਹੈਗੇ ਨੇ ਜਦੋਂ ਵੀ ਕਿਸੇ ਤਰ੍ਹਾਂ ਦੀ ਸਰਵਿਸ ਦੀ ਜ਼ਰੂਰਤ ਹੋਵੇ ਜੇ ਕਿਸੇ ਸਪਾਂਸਰ ਦਾ ਨੰਬਰ ਭੁੱਲ ਜਾਓ ਤਾਂ ਮੈਨੂੰ ਕਾਲ ਕਰ ਲਿਆ ਕਰੋ ਮੇਰਾ ਨੰਬਰ 6473300 ਹੈ ਰਾਣਾ ਜੀ ਦਾ ਨੰਬਰ 905-915-84-84 ਹੈਗਾ ਅੱਜ ਦੀ ਖਬਰ ਆ ਜੀ ਤਾਜ਼ਾ ਖਬਰ ਜਿਹਨੂੰ ਕਹਿ ਦਈਏ ਜਿਹਦੇ ਮੁਤਾਬਕ ਜਿਹੜੇ ਸਾਡੇ ਦੇਸ਼ ਦੇ ਵਿੱਚ ਇੱਕ ਅਨਸਰਟਨਿਟੀ ਜੀ ਪਾਈ ਜਾ ਰਹੀ ਸੀ ਕਿ ਮਾਈਨੋਰਿਟੀ ਗਵਰਨਮੈਂਟ ਆ ਜਿਹੜੀ ਉਹ ਹੈਗੀ ਆ ਤੇ ਉਹ ਇੱਕ ਤਰੀਕੇ ਦੇ ਨਾਲ ਜਕੋ ਤੱਕੀ ਦੇ ਵਿੱਚ ਰਹਿੰਦੀ ਆ ਬਈ ਆਹ ਫੈਸਲਾ ਲਿਆ ਜਾਵੇ ਜਾਂ ਨਾ ਲਿਆ ਜਾਵੇ ਇਹ ਦੁਬਿਧਾ ਜਿਹੜੀ ਇੱਕ ਕਿਸਮ ਦੀ ਹੁਣ ਦੂਰ ਹੋਣ ਜਾ ਰਹੀ ਆ ਕਹਿੰਦੇ ਵੀ ਇੱਕ ਸਮਝੌਤੇ ਦੇ ਤਹਿਤ ਐਨਡੀਪੀ ਆ ਜਿਹੜੀ ਉਹਨਾਂ ਨੇ ਲਿਬਰਲ ਪਾਰਟੀ ਆ ਜਿਹੜੀ ਲਿਬਰਲ ਗਵਰਨਮੈਂਟ ਦੀ ਸਪੋਰਟ ਕਰਦਿਆਂ ਕਰਨੀ ਆ ਤੇ ਹੁਣ ਇੱਕ ਕਿਸੇ ਮਤਲਬ ਇਹ ਨਹੀਂ ਕਿਹਾ ਜਾ ਸਕਦਾ ਵੀ ਇਹ ਮਾਈਨੋਰਿਟੀ ਰਹੂਗੀ ਕਿਉਂਕਿ ਤਕਰੀਬਨ ਲਗਭਗ ਇਹ ਤੈਅ ਹੀ ਆ ਬਈ ਵੋਟਿੰਗ ਦੇ ਵਿੱਚ ਜੇ ਵੋਟਿੰਗ ਹੋਵੇ ਤਾਂ ਐਨਡੀਪੀ ਨੇ ਲਿਬਰਲ ਪਾਰਟੀ ਦੀ ਸਪੋਰਟ ਕਰ ਦੇਣੀ ਆ ਤੇ ਇਹ ਗਵਰਨਮੈਂਟ ਆ ਜਿਹੜੀ ਉਹ ਫਿਰ ਆਪਣਾ ਜਿਹੜਾ ਕੋਈ ਵੀ ਬਿੱਲ ਲੈ ਕੇ ਆਉਂਦੀ ਆ ਕੋਈ ਵੀ ਡਿਸੀਜਨ ਬਣਾਉਂਦੀ ਆ ਉਹ ਤਕਰੀਬਨ ਉਹਦੇ ਤੇ ਮੋਹਰ ਲੱਗ ਜਾ ਕਰਨੀ ਆ ਪਾਰਲੀਮੈਂਟ ਦੇ ਵਿੱਚ ਉਹਦੇ ਤਹਿਤ ਐਨਡੀਪੀ ਨੇ ਕੁਝ ਸ਼ਰਤਾਂ ਰੱਖੀਆਂ ਨੇ ਜਿਹਦੇ ਚ ਫਾਰਮਾ ਕੇਅਰ ਤੇ ਡੈਂਟਲ ਪ੍ਰੋਗਰਾਮ ਹੈਗਾ ਕੁਛ ਆਮਦਨ ਤੋਂ ਘੱਟ ਵਾਲੇ ਜਿਹੜੇ ਲੋਕ ਨੇ ਉਹਨਾਂ ਲਈ ਉਹ ਇੰਪਲੀਮੈਂਟ ਆ ਜਿਹੜਾ ਉਹ ਹੋਊਗਾ ਚਲੋ ਜੀ ਇਹ ਇਸ ਪੱਖ ਤੋਂ ਚੰਗੀ ਖਬਰ ਹੈਗੀ ਆ ਬਈ ਕਿਸੇ ਨੇ ਕੁਝ ਉਹਨਾਂ ਲੋਕਾਂ ਬਾਰੇ ਵੀ ਸੋਚਿਆ ਜਿਨ੍ਹਾਂ ਦੀ ਇਨਕਮ ਘੱਟ ਹੁੰਦੀ ਆ ਵੈਸੇ ਤਾਂ ਸਰਕਾਰ ਦਾ ਕੋਈ ਵੀ ਫੈਸਲਾ ਹੋਵੇ ਜਦੋਂ ਸਰਕਾਰ ਦਾ ਜਾਂ ਕਿਸੇ ਪਾਰਟੀ ਦਾ ਕੋਈ ਵੀ ਫੈਸਲਾ ਹੋਵੇ ਜਦੋਂ ਇਹ ਫੈਸਲਾ ਨਾ ਆਮ ਬੰਦੇ ਦੀ ਜੇਬ ਦੇ ਵਿੱਚ ਕੁਝ ਪਾਉਂਦਾ ਇੱਕ ਲੈਵਲ ਤੋਂ ਜਿਹਦੀ ਇਨਕਮ ਘੱਟ ਆ ਉਹਨੂੰ ਥੋੜਾ ਜਿਹਾ ਉਹਨੂੰ ਆਰਾਮ ਦਾ ਸਾਹ ਆਉਣ ਲੱਗਦਾ ਤੇ ਉਹਨਾਂ ਨੂੰ ਲੱਗਦਾ ਵੀ ਚਲੋ ਆਹ ਸਾਡੇ ਖਰਚੇ ਬਚਣਗੇ ਤਾਂ ਮੋਟੇ ਢਿੱਡਾਂ ਵਾਲੇ ਆ ਜਿਹੜੇ ਇਹਨਾਂ ਨੂੰ ਬੜੀ ਤਕਲੀਫ ਹੋਣ ਲੱਗਦੀ ਆ ਇਸ ਫੈਸਲੇ ਨਾਲ ਵੀ ਹੋਊਗੀ ਚਲੋ ਫੈਸਲੇ ਦੀ ਨੁਕਤਾਚੀਨੀ ਕਰਨਾ ਫੈਸਲੇ ਦਾ ਕ੍ਰਿਟਿਸਿਜ਼ਮ ਕਰਨਾ ਉਹਦਾ ਅਨੈਲਿਸਿਸ ਕਰਨਾ ਇਹ ਇੱਕ ਵੱਖਰੀ ਗੱਲ ਆ ਪਰ ਦੁਨੀਆ ਲੈਵਲ ਦੇ ਉੱਤੇ ਇੱਕ ਵਰਤਾਰਾ ਹੈ ਵੀ ਜਦੋਂ ਆਮ ਬੰਦੇ ਨੂੰ ਕੁਝ ਮਿਲਣ ਵਾਲਾ ਹੁੰਦਾ ਨਾ ਜਿਹਦੀ ਇਨਕਮ ਆ ਇੱਕ ਲੈਵਲ ਤੋਂ ਘੱਟ ਹੁੰਦੀ ਆ ਤਾਂ ਸਗੋਂ ਸਾਰਿਆਂ ਨੂੰ ਖੁਸ਼ ਹੋਣਾ ਚਾਹੀਦਾ ਵੀ ਚਲੋ ਕੋਈ ਗੱਲ ਨੀ ਜਿਹੜੇ ਵੱਧ ਪੈਸੇ ਬਣਦੇ ਉਹ ਕਹਿੰਦੇ ਸਾਨੂੰ ਤਾਂ ਬਣੀ ਜਾਂਦੇ ਕੋਈ ਗੱਲ ਨੀ ਚਲੋ ਚੰਗੀ ਗੱਲ ਆ ਵੀ ਆਮ ਬੰਦੇ ਨੂੰ ਜਾਂ ਜਿਹਦੀ ਇਨਕਮ ਆ ਉਹਨੂੰ ਥੋੜਾ ਜਿਹਾ ਕੁਝ ਉਹਨੂੰ ਵੀ ਫਾਇਦਾ ਹੋਇਆ ਭਾਵੇਂ ਥੋੜਾ ਹੀ ਫਾਇਦਾ ਹੋਵੇ ਇਹ ਹਾਂ ਪੱਖੀ ਸੋਚ ਹੋਣੀ ਚਾਹੀਦੀ ਆ ਇਹਨਾਂ ਦੇਸ਼ਾਂ ਦੇ ਵਿੱਚ ਵੱਡੇ ਵੱਡੇ ਬੇਲ ਆਊਟ ਪੈਕੇਜਸ ਮਿਲ ਜਾਂਦੇ ਨੇ ਤਕੜੇ ਲੋਕਾਂ ਨੂੰ ਬਿਲੀਅਨਸ ਆਫ ਡਾਲਰਸ ਦੀਆਂ ਜਿਹੜੀਆਂ ਕੰਪਨੀਜ਼ ਨੇ ਸਰਕਾਰਾਂ ਇਹ ਕਹਿ ਕੇ ਦੇ ਦਿੰਦੀਆਂ ਜੀ ਇਹਨਾਂ ਦਾ ਬਿਜ਼ਨਸ ਫੇਲ ਹੋ ਗਿਆ, ਇਹ ਬੈਂਕਰਪਟ ਹੋ ਗਏ, ਆਹ ਹੋ ਗਿਆ, ਉਹ ਹੋ ਗਿਆ, ਉਹਨਾਂ ਦੇ ਜਿਹੜੇ ਲੋਨ ਖੜੇ ਹੁੰਦੇ ਨੇ ਮਾਫ਼ ਹੋ ਜਾਂਦੇ ਨੇ, ਸਗੋਂ ਗਵਰਨਮੈਂਟ ਉਹਨਾਂ ਨੂੰ ਨਵਾਂ ਬਿਜ਼ਨਸ ਸ਼ੁਰੂ ਕਰਨ ਲਈ ਪੈਸਾ ਦੇ ਦਿੰਦੀ ਆ, ਸਰਕਾਰੀ ਖਜ਼ਾਨੇ ਦਾ ਜਿਹੜਾ ਦਰਵਾਜ਼ਾ ਖੋਲ ਦਿੱਤਾ ਜਾਂਦਾ, ਉਦੋਂ ਘੱਟ ਬੋਲਦੇ ਨੇ ਲੋਕ ਸਗੋਂ। ਹਾਂ, ਇਹ ਫੈਸਲਾ ਕਿਵੇਂ ਇੰਪਲੀਮੈਂਟ ਹੋਊਗਾ, ਕੀ ਇਹਦੀਆਂ ਫਿਊਚਰ ਇੰਪਲੀਕੇਸ਼ਨਸ ਹੋਣਗੀਆਂ, ਇਹ ਇੱਕ ਅਗਲੀ ਗੱਲ ਹੈਗੀ ਆ। ਪਰ ਵੇਖਣਾ ਇਹ ਬਣਦਾ ਬਈ ਮੈਜੋਰਿਟੀ ਹੁੰਦੀ ਆ ਤੇ ਕਈ ਇਹੋ ਜਿਹੇ ਫੈਸਲੇ ਲੈ ਲੈਂਦੀ ਆ ਬਈ ਜਿਹੜੇ ਜਿਹਨਾਂ ਦੇ ਦੂਰ ਦਾ ਸਿੱਟੇ ਬੜੇ ਮਾੜੇ ਨਿਕਲਦੇ ਨੇ। ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਵੀ ਸਰਕਾਰ ਜੇ ਕੋਈ ਇਹੋ ਜਿਹਾ ਫੈਸਲਾ ਲੈਂਦੀ ਆ ਜਿਹਨੂੰ ਆਮ ਕੈਨੇਡੀਅਨ ਜਿਹਦੇ ਨਾਲ ਪ੍ਰਭਾਵਿਤ ਹੁੰਦੇ ਨੇ ਉਹਦੇ ਤੇ ਤਾਂ ਠੱਪਾ ਨਹੀਂ ਲੱਗਣਾ ਚਾਹੀਦਾ। ਪਰ ਇੰਨਾ ਕੁ ਜ਼ਰੂਰ ਆ ਵੀ ਚਲੋ ਜੇ ਦਵਾਈ ਦੀਆਂ ਸਹੂਲਤਾਂ ਮਿਲਣਗੀਆਂ, ਡੈਂਟਲ ਕੇਅਰ ਦੀਆਂ ਸਹੂਲਤਾਂ ਆਮ ਪਰਿਵਾਰਾਂ ਨੂੰ ਮਿਲਣਗੀਆਂ ਫ੍ਰੀ, ਤੇ ਚੰਗੀ ਗੱਲ ਆ। ਹੁਣ ਇੱਥੇ ਹੀ ਕਈ ਕਹਿਣਗੇ ਜੀ ਫ੍ਰੀ ਨਹੀਂ ਮਿਲਣਾ ਚਾਹੀਦਾ। ਠੀਕ ਆ ਜੀ, ਜਿਹਨਾਂ ਕੋਲ ਪੈਸਾ ਹੈਗਾ ਉਹ ਪੈਸਾ ਦੇ ਦੇਣ, ਕੋਈ ਗੱਲ ਨਹੀਂ। ਉਹ ਤਾਂ ਹੋਰ ਪਾਸਿਓਂ ਵੀ ਬਹੁਤ ਸਾਰੀਆਂ ਸਹੂਲਤਾਂ ਲੈ ਜਾਂਦੇ ਨੇ, ਉਹਨਾਂ ਨੂੰ ਟੈਕਸ ਰਿਬੇਟ ਵੀ ਬਹੁਤ ਜ਼ਿਆਦਾ ਦਿੱਤੀ ਜਾਂਦੀ ਹੈ, ਟੈਕਸ ਦੇ ਵਿੱਚ ਛੋਟਾਂ ਦਿੱਤੀਆਂ ਜਾਂਦੀਆਂ, ਤੇ ਦੂਜੇ ਬੰਦੇ ਦਾ ਟੈਕਸ ਆ ਜਿਹੜਾ ਉਹ ਪਹਿਲਾਂ ਹੀ ਕੱਟ ਲਿਆ ਜਾਂਦਾ ਤਨਖਾਹ ਦੇਣ ਵੇਲੇ ਦੇ, ਬਾਕੀ ਕੀ ਬਚਦਾ ਤੁਹਾਨੂੰ ਸਾਰਿਆਂ ਨੂੰ ਪਤਾ। ਜਿਹੜਾ ਬੰਦਾ ਮਿਨੀਮਮ ਜੋਬ ਮਿਨੀਮਮ ਸੈਲਰੀ ਦੇ ਉੱਤੇ ਜਿਹੜਾ ਬੰਦਾ ਜੋਬ ਕਰ ਰਿਹਾ ਨਾ, ਉਹਦੇ ਪੱਲੇ ਕੀ ਪੈਂਦਾ ਘੰਟੇ ਕੱਢ ਕੇ ਦੇਖ ਲਓ ਵੀ 30-40 ਹਜ਼ਾਰ ਉਹਦੇ ਪੱਲੇ ਪੈ ਵੀ ਜਾਂਦਾ ਕਿ ਨਹੀਂ ਪੈਂਦਾ। 30,000 ਤਾਂ ਟੋਟਲੀ ਬਣਨੀ ਆ ਉਹਦੀ ਸੈਲਰੀ, ਤੇ 30,000 ਨਾਲ ਆਉਂਦਾ ਕੀ ਆ? ਇਹ ਸਾਰੀ ਕੈਲਕੂਲੇਸ਼ਨ ਕਰਕੇ ਜਦੋਂ ਦੇਖਦੇ ਹਾਂ ਅਸੀਂ, ਤੇ ਫਿਰ ਇੱਕ ਸਟੇਟਮੈਂਟ ਦਿੱਤੀ ਜਾਂਦੀ ਆ ਆਮ ਕਰਕੇ ਬੰਦੇ ਸੁਣਦੇ ਆ ਵੀ 50% ਕੈਨੇਡੀਅਨ ਪੇ ਚੈੱਕ ਟੂ ਪੇ ਚੈੱਕ ਰਹਿੰਦੇ ਨੇ। ਦੇਖੋ ਫਿਰ ਜੇ ਘਰ ਦੇ ਵਿੱਚ ਬਿਮਾਰ ਠਮਾਰ ਹੋ ਗਿਆ, ਮਹਿੰਗੀਆਂ ਦਵਾਈਆਂ ਖਾਣੀਆਂ ਨੇ, ਤੇ ਉਹ ਫਿਰ ਉਹਦਾ ਕੀ ਬਣੂਗਾ? ਦੂਜੇ ਪਾਸੇ ਜੀ ਦੇਖੋ, ਬੰਦੇ ਦਾ ਕੰਮ ਹੁੰਦਾ, ਬੰਦਾ ਸਿਸਟਮ ਲਈ ਕੰਮ ਕਰਦਾ। ਠੀਕ ਆ, ਤੁਸੀਂ ਕਹੋਗੇ ਜੀ ਸਿਸਟਮ ਲਈ ਨਹੀਂ ਕੰਮ ਕਰਦਾ, ਆਪਣੇ ਆਪ ਲਈ ਕੰਮ ਕਰਦਾ। ਬੰਦਾ ਆਪਣੇ ਆਪ ਲਈ ਕੰਮ ਕਰਦਾ ਹੋਇਆ ਸਿਸਟਮ ਲਈ ਕੰਮ ਕਰਦਾ। ਜਦੋਂ ਆਪਣੇ ਆਪ ਲਈ ਕੰਮ ਕਰਦਾ ਉਹ ਸਿਸਟਮ ਨੂੰ ਟੈਕਸ ਦਿੰਦਾ। ਬੰਦਾ ਧੁਰਾ ਹੈ, ਸਿਸਟਮ ਧੁਰਾ ਨਹੀਂ ਹੈਗਾ। ਪਰ ਦੂਸਰੇ ਪਾਸੇ ਜਦੋਂ ਸੋਚ ਨੂੰ ਪ੍ਰਭਾਵਿਤ ਕਰਨਾ ਹੁੰਦਾ ਸਿਸਟਮ ਧੁਰਾ ਬਣ ਜਾਂਦਾ। ਕੱਲਾ ਕੱਲਾ ਬੰਦਾ ਜਿਹੜਾ ਉਹ ਇਸ ਸਿਸਟਮ ਦੀ ਪੌੜੀ ਆ, ਤੇ ਜੇ ਤੁਸੀਂ ਛੱਤ ਤੇ ਪਹੁੰਚਣਾ ਤੇ ਕੱਲੀ ਕੱਲੀ ਜਿਹੜਾ ਪੌੜੀ ਦੇ ਉਹ ਜਿਹੜਾ ਡੰਡਾ ਲੱਗਿਆ ਹੋਇਆ ਨਾ, ਜੇ ਉਹ ਗਾਇਬ ਆ ਤੇ ਛੱਤ ਤੇ ਕਿਵੇਂ ਪਹੁੰਚੋਗੇ? ਇਹ ਜਦੋਂ ਫਿਰ ਡੰਡੇ ਦੇ ਵਿੱਚ ਤਰੇੜਾਂ ਪੈਂਦੀਆਂ ਨਾ, ਸਿਸਟਮ ਲੜਖੜਾ ਜਾਂਦਾ। ਇਸ ਕਰਕੇ ਆਮ ਬੰਦੇ ਦੀ ਜ਼ਿੰਦਗੀ ਸੌਖੀ ਹੋਣੀ ਚਾਹੀਦੀ ਆ। ਮੈਂ ਤਾਂ ਕਹਿੰਦਾ ਜੀ ਆਮ ਬੰਦੇ ਨੂੰ ਸਿਹਤ ਸਹੂਲਤਾਂ ਬਿਲਕੁਲ ਹੀ ਮੁਫ਼ਤ ਹੋਣੀਆਂ ਚਾਹੀਦੀਆਂ, ਐਜੂਕੇਸ਼ਨ ਦੀਆਂ ਸਹੂਲਤਾਂ ਮੁਫ਼ਤ ਹੋਣੀਆਂ ਚਾਹੀਦੀਆਂ, ਤਾਂ ਕਿ ਸਾਰਿਆਂ ਲਈ ਬਾਅਦ ਦੇ ਵਿੱਚ ਬੰਦੇ ਸਿੱਖਿਅਤ ਹੋਣ, ਉਹ ਜਿਹੜਾ ਮਰਜ਼ੀ ਕੰਮ ਕਰ ਲੈਣ, ਉਹ ਕਾਬਲ ਹੋਣ ਕੰਮ ਕਰਨ ਦੇ ਲਈ, ਜ਼ਿੰਦਗੀ ਜਿਉਣ ਦੇ ਲਈ। ਤੇ ਜੇ ਉਹ ਕੰਮ ਕਰਨਗੇ ਤੇ ਭਾਈ ਸਿਸਟਮ ਆ ਜਿਹੜਾ ਉਹ ਚੱਲੂਗਾ ਵਧੀਆ। ਪਰ ਇਹ ਸਿਸਟਮ ਆ ਜਿਹੜੇ ਮੌਜੂਦਾ ਜਿਹੜੇ ਸਿਸਟਮ ਅਸੀਂ ਰਹਿ ਰਹੇ ਹਾਂ, ਇਹ ਸਿਸਟਮ ਬੰਦੇ ਦੀ ਐਕਸਪਲੋਇਟੇਸ਼ਨ ਦੇ ਉੱਤੇ ਆਧਾਰਿਤ ਆ। ਇਹਦੇ ਵਿੱਚ ਬੰਦੇ ਦੀ ਸ਼ਮੂਲੀਅਤ ਨਹੀਂ ਹੈਗੀ। ਬੰਦੇ ਦੀ ਸ਼ਮੂਲੀਅਤ ਇੰਨੀ ਕੀ ਆ ਵੀ ਬੰਦੇ ਨੂੰ ਐਕਸਪਲੋਇਟ ਕਿਵੇਂ ਕੀਤਾ ਜਾ ਸਕਦਾ? ਬੰਦੇ ਦੇ ਨਾਲ ਬੰਦੇ ਦਾ ਮਨ ਤੇ ਬੰਦੇ ਦਾ ਸਰੀਰ ਇੱਕਮਿਕ ਹੋ ਕੇ ਜੇ ਸਿਸਟਮ 'ਚ ਵਧੀਆ ਤਰੀਕੇ ਨਾਲ ਚੱਲਣ, ਬੰਦਾ ਖੁਸ਼ ਰਹੇ ਤੇ ਸਿਸਟਮ ਤਰੱਕੀ ਕਰ ਜਾਂਦਾ। ਪਰ ਜੇ ਸਿਸਟਮ ਬੰਦੇ ਨੂੰ ਐਕਸਪਲੋਇਟ ਕਰਨ ਲੱਗ ਜੇ ਤੇ ਬੰਦਾ ਫਿਰ ਮਾਨਸਿਕ ਤੌਰ ਤੇ ਬਿਮਾਰ ਹੁੰਦਾ, ਡਿਪਰੈਸ਼ਨ ਦਾ ਪੇਸ਼ੈਂਟ ਬਣਦਾ, ਸਰੀਰਕ ਰੋਗ ਲੱਗਦੇ ਨੇ। ਸਿਸਟਮ ਸਗੋਂ ਉਲਟਾ ਰੋਗ ਜਦੋਂ ਲੱਗਦੇ ਨੇ ਤੇ ਉਹਨਾਂ ਤੋਂ ਵੀ ਪੈਸੇ ਬਣਾਉਂਦਾ ਮਹਿੰਗੀਆਂ ਦਵਾਈਆਂ ਵੇਚ ਕੇ। ਜਿਹਦੇ ਘਰੇ ਬਿਮਾਰ ਪਏ ਨੇ ਨਾ, ਮਾੜਾ ਜਿਹਾ ਉਹਨਾਂ ਦੇ ਹਾਲਾਤ ਦੇਖਿਓ, ਤੇ ਜੇ ਕਿਤੇ ਮੀਆਂ ਬੀਵੀ ਕੰਮ ਵੀ ਕਰਨ ਜਾਂਦੇ ਨੇ ਮਿਨੀਮਮ ਵੇਜਸ ਦੇ ਉੱਤੇ, ਉਹਨਾਂ ਦਾ ਘਰੇ ਕੋਈ ਬੱਚਾ ਬਿਮਾਰ ਆ ਜਾਂ ਮਾਂ ਪਿਓ ਬਿਮਾਰ ਆ, ਤੇ ਮੋਰਗੇਜਾਂ ਫਿਰ ਚੱਲਦੀਆਂ ਨਹੀਂ, ਇਹ ਘਰ ਵੀ ਵਿਕ ਜਾਂਦੇ ਨੇ ਦੋਸਤੋ, ਜਿਹੜੇ ਪਰਿਵਾਰਾਂ ਤੇ ਪੈਂਦੀ ਆ ਉਹਨਾਂ ਨੂੰ ਪਤਾ ਲੱਗਦਾ। ਇਸ ਕਰਕੇ ਜਿੱਧਰੋਂ ਵੀ ਕਿੱਧਰੋਂ ਆਮ ਬੰਦੇ ਨੂੰ ਕੋਈ ਸੁੱਖ ਸਹੂਲਤ ਦੀ ਖ਼ਬਰ ਆਉਂਦੀ ਆ, ਉਹਨੂੰ ਜੀ ਆਇਆਂ ਕਿਹਾ ਜਾਣਾ ਚਾਹੀਦਾ, ਚੰਗੀ ਗੱਲ ਆ। ਬਾਕੀ ਆਉਣ ਵਾਲਾ ਸਮਾਂ ਦੱਸੂਗਾ ਜੀ ਬਈ ਊਠ ਆ ਜਿਹੜਾ ਕਿਸ ਕਰਵਟ ਬੈਠਦਾ। ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ ਤੇ ਬ੍ਰੇਕ ਤੋਂ ਬਾਅਦ ਆਪਾਂ ਹੋਰ ਗੱਲਾਂ ਕਰਦੇ ਹਾਂ। ਤੁਸੀਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣਾ ਇਸੇ ਤਰ੍ਹਾਂ।
ਲੇਕ ਦੇ ਕਿਨਾਰੇ ਤੇ ਪਹਾੜਾਂ ਦੀ ਗੋਦ ਚ ਵਸੇ ਬਲੂ ਮਾਊਂਟੇਨ ਏਰੀਆ ਤੇ ਵਿਸਾਖਾ ਬੀਚ ਵਿੱਚ ਨਵੀਆਂ ਕੌਂਡੋਜ਼ ਦੀ ਬੁਕਿੰਗ ਸ਼ੁਰੂ। ਕੌਂਡੋ ਚ ਆਪ ਰਹੋ, ਇਨਵੈਸਟ ਕਰਕੇ ਕਿਰਾਏ ਤੇ ਦਿਓ ਜਾਂ ਅਸਾਈਨਮੈਂਟ ਤੇ ਵੇਚ ਕੇ ਡਾਲਰ ਕਮਾਓ, ਮਰਜ਼ੀ ਤੁਹਾਡੀ। ਕੀਮਤਾਂ ਨੇ ਵਧਣਾ ਹੀ ਵਧਣਾ। ਫ੍ਰੀ ਅਸਾਈਨਮੈਂਟ, ਫ੍ਰੀ ਅਪਲਾਇੰਸਿਸ, ਪਾਰਕਿੰਗ ਇਨਕਲੂਡਿਡ ਤੇ ਕੀਮਤਾਂ 4.5 ਲੱਖ ਤੋਂ। ਮਾਡਰਨ ਸਹੂਲਤਾਂ ਨਾਲ ਲੈਸ ਸ਼ਾਨਦਾਰ ਬਿਲਡਿੰਗ, ਪਹਾੜਾਂ ਦੀ ਗੋਦ ਤੇ ਲੇਕ ਦਾ ਕਿਨਾਰਾ, ਬਸ ਨਜ਼ਾਰਾ ਹੀ ਨਜ਼ਾਰਾ। ਆਪਣਾ ਯੂਨਿਟ ਬੁੱਕ ਕਰਾਉਣ ਲਈ ਰੀਮੈਕਸ ਸਪੈਸ਼ਲਿਸਟ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 6473 84 7300 8436।
HK Tire Center, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 6472946400 ਜਾਂ ਫਿਰ ਲੰਡਨ 6474182130 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ। ਪੈਸੇ ਬਚਾ ਸਕਦੇ ਹੋ 6472785003 6472785003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313 416-213-1313
7895 Tranmere Drive 206 Mississauga, ਡੇਲ ਮੁੰਡੀ ਰੀਅਲ ਸਟੇਟ ਐਕਸਪਰਟ।
ਪਾਪਾ ਪਾਪਾ, ਮੈਂ ਤੇ ਮੰਮੀ ਨੇ ਪਾਸਤਾ ਤੇ ਸੈਲਡ ਖਾਣਾ। ਡੈਡ, ਮੈਂ ਪੀਜ਼ਾ ਖਾਣਾ।
ਜੇ ਇਨੀਆਂ ਫਰਮਾਇਸ਼ਾਂ ਨੂੰ ਹੋਵੇ ਪਗਾਣਾ ਤਾਂ ਫੇਰ ਸਿੱਧਾ ਸ਼ਿਕਾਗੋ ਪੀਜ਼ਾ ਟਵਿਸਟ ਹੀ ਆਣਾ।
ਸ਼ਿਕਾਗੋ ਪੀਜ਼ਾ ਟਵਿਸਟ ਜਾਵਾਂਗੇ, ਪੀਜ਼ਾ, ਵਿੰਗ, ਸੈਲਡ, ਪਾਸਤਾ ਸਭ ਕੁਝ ਖਾ ਕੇ ਆਵਾਂਗੇ। ਟੇਕ ਆਊਟ ਅਤੇ ਡਿਲੀਵਰੀ ਲਈ ਕਾਲ ਕਰੋ 905-458-1777। ਤਾਜ਼ੇ ਸਵਾਦ ਲਈ ਖਾਣੇ ਲਈ ਯਾਦ ਰੱਖੋ ਸ਼ਿਕਾਗੋਜ਼ ਪੀਜ਼ਾ ਟਵਿਸਟ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਇੱਕ ਕਾਲਰ ਸਾਡੇ ਨਾਲ ਨੇ ਜੀ, ਉਹਨਾਂ ਦੀ ਗੱਲ ਸੁਣ ਲਈਏ ਕੀ ਕਹਿੰਦੇ ਨੇ। ਹਾਂਜੀ ਨਿੱਘਾ, ਸਵਾਗਤ ਤੁਹਾਡਾ। ਹਾਂਜੀ, ਮੇਰਾ ਖਿਆਲ ਕਾਲ ਜੀ ਡਰੋਪ ਹੋ ਗਈ ਆ। ਦੋਸਤੋ, ਆਪਣੀ ਗੱਲਬਾਤ ਚੱਲ ਰਹੀ ਸੀ ਕਿ ਆਮ ਬੰਦਾ ਜਿਹੜਾ, ਉਹਦੀ ਜ਼ਿੰਦਗੀ ਕਾਫੀ ਔਖੀ ਹੁੰਦੀ ਆ, ਉਹਨੂੰ ਥੋੜ੍ਹਾ ਬਹੁਤ ਹੀ ਆਸਰਾ ਮਿਲ ਜਾਏ ਨਾ ਕਈ ਵਾਰੀ, ਉਹਦੀ ਜ਼ਿੰਦਗੀ ਸੋਹਣੀ ਬਣ ਜਾਂਦੀ ਆ। ਚਲੋ, ਇਹ ਤਾਂ ਸਿਹਤ ਸਹੂਲਤਾਂ ਦੀ ਗੱਲ ਆਪਾਂ ਕਰਦੇ ਹਾਂ। ਸਰਕਾਰ ਜਿਹੜੀਆਂ ਰਿਆਇਤਾਂ ਦਿੰਦੀ ਆ, ਮਾੜਾ ਮੋਟਾ ਕੋਈ ਦਵਾਈ ਫ੍ਰੀ ਮਿਲ ਗਈ ਕਿਸੇ ਨੂੰ, ਡੈਂਟਲ ਕੇਅਰ ਦੀਆਂ ਜਿਹੜੀਆਂ ਸਹੂਲਤਾਂ ਉਹ ਫ੍ਰੀ ਮਿਲ ਗਈਆਂ। ਵਧੀਆ ਸਿਸਟਮ ਦੇ ਵਿੱਚ ਸਿਹਤ ਦੀਆਂ ਪੂਰੀਆਂ ਸਹੂਲਤਾਂ ਦੇਣੀ ਜਿਹੜੀਆਂ ਉਹ ਸਿਸਟਮ ਨੂੰ ਦੇਣੀਆਂ ਚਾਹੀਦੀਆਂ, ਗੱਲ ਇੱਥੇ ਚੱਲਦੀ ਸੀ। ਐਜੂਕੇਸ਼ਨ ਵੀ ਫ੍ਰੀ ਹੋਣੀ ਚਾਹੀਦੀ ਹੈ। ਹੁਣ ਬਹੁਤ ਸਾਰੇ ਸਾਡੇ ਸੱਜਣ ਕਹਿਣਗੇ ਜੀ, ਲੈ ਵੀ ਇਹ ਮੁਫਤ ਦਾ ਲੰਗਰ ਥੋੜ੍ਹਾ ਲੱਗਿਆ ਹੋਇਆ, ਵੀ ਦਵਾਈ ਵੀ ਫ੍ਰੀ ਕਰ ਦਿਉ, ਆਹ ਵੀ ਕਰ ਦਿਉ, ਆਹ ਵੀ ਕਰ ਦਿਉ। ਇਹ ਦੋਸਤੋ ਕਹਿ ਸਕਦੇ ਹੋ ਤੁਸੀਂ, ਤੁਹਾਡੀ ਆਜ਼ਾਦੀ ਹੈ, ਪਰ ਮੇਰਾ ਇਹ ਮੰਨਣਾ ਬਈ ਦੁਨੀਆਂ ਦੇ ਵਿੱਚ ਜਿਹੜੀ ਬਾਲ ਮਜ਼ਦੂਰੀ ਆ, 25-30% ਬੱਚੇ ਨੇ ਜਿਹੜੇ ਕੰਮ ਕਰਦੇ ਨੇ ਉਹ। ਜਿਹੜੇ ਦੇਸ਼ਾਂ ਨੇ ਤਰੱਕੀ ਨਹੀਂ ਕੀਤੀ ਉੱਥੇ ਤਾਂ ਉਹਨਾਂ ਨੂੰ ਰੋਟੀ ਵੀ ਬਹੁਤ ਔਖੀ ਮਿਲਦੀ ਆ। ਇਹਨਾਂ ਦੇਸ਼ਾਂ ਦੇ ਵਿੱਚ ਇਹ ਰਿਵਾਜ਼ ਚੱਲਦਾ, ਇਹਦੇ 'ਤੇ ਬੜੀ ਇੱਕ ਦਿਨ ਪਹਿਲਾਂ ਵੀ ਡਿਸਕਸ਼ਨ ਕੀਤੀ ਸੀ। ਬਾਲ ਮਜ਼ਦੂਰੀ ਤਾਂ ਨਹੀਂ, ਪਰ ਕੁਛ ਉਮਰ ਤੋਂ ਬਾਅਦ, ਪੜ੍ਹਨ ਦੀ ਉਮਰ ਦੇ ਵਿੱਚ ਜਿਹੜਾ ਬੱਚਿਆਂ ਤੋਂ ਕੰਮ ਕਰਾਇਆ ਜਾਂਦਾ, ਉਹਦੇ 'ਤੇ ਅਲੱਗ ਅਲੱਗ ਲੋਕਾਂ ਦੇ ਅਲੱਗ ਅਲੱਗ ਵਿਊਜ਼ ਨੇ। ਕੁਝ ਲੋਕ ਕਹਿੰਦੇ ਨੇ ਕਿ ਬੱਚੇ ਜੀ ਜ਼ਿੰਮੇਵਾਰ ਬਣਦੇ ਨੇ, ਇਸ ਕਰਕੇ ਉਹਨਾਂ ਨੂੰ ਕੰਮ 'ਤੇ ਲਾਉਣਾ ਚਾਹੀਦਾ, ਪਰ ਅਲਟੀਮੇਟਲੀ ਮੇਰਾ ਮੰਨਣਾ ਇਹ, ਤੁਸੀਂ ਅਸਹਿਮਤ ਹੋ ਸਕਦੇ ਹੋ, ਵੀ 25 ਸਾਲ ਦੀ ਉਮਰ ਤੱਕ ਕਿਸੇ ਨੂੰ ਕੋਈ ਕੰਮ ਨਹੀਂ ਕਰਨਾ ਚਾਹੀਦਾ। ਉਹਨਾਂ ਦੇ ਦਿਮਾਗ ਦਾ ਵਧਣ ਫੁੱਲਣ ਦਾ, ਉਹਨਾਂ ਦੇ ਸਰੀਰ ਦਾ ਵਧਣ ਫੁੱਲਣ ਦਾ ਮੌਕਾ ਹੁੰਦਾ, ਉਹਨਾਂ ਦਾ ਵਿਜ਼ਨ ਬਣਦਾ ਉਸ ਉਮਰ ਦੇ ਵਿੱਚ। ਜੇ ਉਹਨਾਂ ਦਾ ਉਸ ਉਮਰ 'ਚ ਵਿਜ਼ਨ ਹੀ ਡਾਲਰ ਕੈਲਕੂਲੇਟ ਕਰਨ 'ਤੇ ਲੱਗ ਗਿਆ, ਸੈਂਟ 'ਤੇ ਡਾਲਰ ਕਿਸੇ ਨੇ ਕਿੰਨੀ ਟਿਪ ਦਿੱਤੀ ਆ ਅਤੇ ਮਿਨੀਮਮ ਵੇਜ ਇੰਨੀ ਆ, ਮੈਂ ਇੰਨੇ ਪੈਸੇ ਬਣਾਉਣੇ ਆ, ਉਹ ਅੱਗੇ ਕੀ ਸੋਚਣਗੇ। ਇਸ ਕਰਕੇ ਮੈਂ ਕਹਿੰਦਾ ਹੁੰਦਾ ਵੀ ਉਹ ਸਿਸਟਮ ਦੀ ਸੋਚ ਫਿਰ ਭਾਰੂ ਹੋ ਜਾਂਦੀ ਆ, ਵੀ ਹਰ ਇੱਕ ਗੱਲ ਪੈਸੇ ਨਾਲ ਕੈਲਕੂਲੇਟ ਕਰਨੀ। 25-27 ਤਾਂ ਨਹੀਂ, ਚਲੋ 25 ਸਾਲ ਦੀ ਉਮਰ ਤੱਕ ਬੱਚਾ ਨੌਜਵਾਨੀ ਦੀ ਉਮਰ ਦੇ ਵਿੱਚ ਕਦਮ ਰੱਖਦਾ, ਉਹਨੂੰ ਜ਼ਿੰਦਗੀ ਦੇ ਨਜ਼ਾਰੇ ਲੈਣ ਦਿਓ ਥੋੜ੍ਹੇ ਬਹੁਤ। ਬਾਅਦ 'ਚ ਤਾਂ ਪਤਾ ਤੁਹਾਨੂੰ ਕਿੰਨੇ ਕੁ ਨਜ਼ਾਰੇ ਮਿਲਦੇ ਆ, ਉਹ ਤੁਸੀਂ ਲੈ ਹੀ ਰਹੇ ਹੋ। ਕੋਈ ਟਰੱਕ ਚਲਾ ਰਿਹਾ, ਕੋਈ ਟੈਕਸੀ ਚਲਾ ਰਿਹਾ, ਕੋਈ ਕੰਮ 'ਤੇ ਜਿਵੇਂ ਬਲਦ ਜੋੜਿਆ ਹੁੰਦਾ, ਕੋਹਲੂ ਦਾ ਬੈਲ ਕੋਈ ਉਵੇਂ ਲੱਗਿਆ ਹੋਇਆ, ਬਾਅਦ 'ਚ ਤਾਂ ਇਹ ਜ਼ਿੰਦਗੀ ਜ਼ਿੰਮੇਵਾਰੀ ਨਿਭਾਉਣੀ। ਪਰ ਜਿਹੜੇ ਉਹ ਸਾਲ ਨੇ ਨਾ, ਉਹਨਾਂ ਸਾਲਾਂ ਦੇ ਵਿੱਚ ਬੱਚੇ ਦੇ ਦਿਮਾਗ 'ਤੇ ਬੋਝ ਨਹੀਂ ਪੈਣਾ ਚਾਹੀਦਾ ਬਿਲਕੁਲ। ਉਹਦੀ ਸ਼ਖਸੀਅਤ ਵਿਕਾਸ ਹੀ ਤਾਂ ਕਰਦੀ ਹੈ, ਉਹਦੀ ਸ਼ਖਸੀਅਤ ਇੰਨੀ ਵਿਕਾਸ ਕਰ ਜਾਂਦੀ ਹੈ ਕਿ ਜੇ 25 ਸਾਲ ਤੋਂ ਵੱਧ ਉਹ 25 ਸਾਲ ਤੋਂ ਬਾਅਦ ਉਹ ਕੰਮ ਕਰਨ ਲੱਗੇ ਨਾ, ਫਿਰ ਉਹ ਥੋੜ੍ਹੇ ਸਾਲਾਂ 'ਚ ਹੀ ਉਹਦੀ ਪ੍ਰੋਡਕਟੀਵਿਟੀ ਅਤੇ ਐਫੀਸ਼ੀਐਂਸੀ ਇੰਨੀ ਵੱਧ ਹੁੰਦੀ ਹੈ ਵੀ ਜਿਹੜਾ ਬੰਦਾ ਪਹਿਲਾਂ ਬਚਪਨ ਦੇ ਵਿੱਚ ਅਤੇ ਜਵਾਨੀ ਦੇ ਵਿੱਚ ਜਿਹਨੇ ਪਹਿਲਾਂ ਵੱਧਾ ਰੁੱਧੀ ਕੰਮ ਕੀਤਾ, ਬੋਝ ਵਜੋਂ ਕੰਮ ਕੀਤਾ, ਉਹ ਤਾਂ ਬਾਅਦ ਦੇ ਵਿੱਚ ਵੀ ਉਸੇ ਤਰ੍ਹਾਂ ਕੰਮ ਕਰਦਾ। ਉਹ ਤਾਂ 8 ਘੰਟੇ ਬਸ ਡਿਊਟੀ ਵਜਾਉਂਦਾ, ਉਦੋਂ ਬਾਅਦ ਮਤਲਬ ਉਹ 8 ਘੰਟੇ ਵੀ ਜਿਹੜੀ ਡਿਊਟੀ ਵਜਾਉਂਦਾ ਬਸ ਉਹ ਹੋਰ ਤਰ੍ਹਾਂ ਦੀ ਹੁੰਦਾ। ਜਿਹੜਾ ਰੂਹ ਲਾ ਕੇ ਕੰਮ ਕਰਦਾ ਨਾ, ਫਿਰ ਜਿਹਦੀ ਸ਼ਖਸੀਅਤ ਦਾ ਪੂਰਾ ਵਿਕਾਸ ਪਹਿਲਾਂ ਹੋ ਚੁੱਕਿਆ ਹੁੰਦਾ, ਉਹ ਫਿਰ ਰੂਹ ਲਾ ਕੇ ਕੰਮ ਕਰਦਾ, ਉਹਦੀ ਐਫੀਸ਼ੀਐਂਸੀ ਅਤੇ ਪ੍ਰੋਡਕਟੀਵਿਟੀ ਕਿਤੇ ਜ਼ਿਆਦਾ ਹੁੰਦੀ ਹੈ। ਇਸ ਕਰਕੇ ਮੈਂ ਕਹਿੰਦਾ ਹੁੰਦਾ ਕਿ ਐਜੂਕੇਸ਼ਨ ਵੀ ਫ੍ਰੀ ਚਾਹੀਦੀ ਹੈ। ਬਾਕੀ ਇਹ ਹੈ ਜੀ, ਤੁਸੀਂ ਕਿਤੇ ਡਾਟਾ ਕੱਢ ਕੇ ਦੇਖ ਲਿਓ, ਮੈਂ ਪਹਿਲਾਂ ਵੀ ਗੱਲ ਕਰ ਚੁੱਕਿਆ, ਜਿੱਡੇ ਜਿੱਡੇ ਵੱਡੇ ਵੱਡੇ ਬੇਲ ਆਊਟ ਪੈਕੇਜਿਸ ਇਹ ਵੱਡੀਆਂ ਕੰਪਨੀਆਂ ਨੂੰ ਦਿੱਤੇ ਜਾਂਦੇ ਨੇ ਨਾ, ਇਹ ਸਹੂਲਤਾਂ ਦਾ ਕੁਝ ਵੀ ਨਹੀਂ। ਸਿਹਤ ਸਹੂਲਤਾਂ ਅਤੇ ਐਜੂਕੇਸ਼ਨ ਦੀਆਂ ਸਹੂਲਤਾਂ ਜਿਹੜੀਆਂ ਯੂਰਪ ਦੇ ਬਹੁਤ ਸਾਰੇ ਦੇਸ਼ ਨੇ, ਸਕੈਂਡੀਨੇਵੀਅਨ ਕੰਟਰੀਜ਼ ਨੇ, ਜਿੱਥੇ ਇਹ ਸਹੂਲਤਾਂ ਫ੍ਰੀ ਨੇ, ਬੜੇ ਖੁਸ਼ ਰਹਿੰਦੇ ਨੇ ਲੋਕ, ਬੜੀ ਤਸੱਲੀ ਨਾਲ ਜ਼ਿੰਦਗੀ ਜਿਉਂਦੇ ਨੇ, ਸੈਟਿਸਫਾਈਡ ਜ਼ਿੰਦਗੀ ਹੈ ਜਿਹੜੀ ਉਹ ਜਿਉਂਦੇ ਨੇ। ਖੈਰ ਆਪਾਂ ਇਹ ਆਪਣੀ ਗੱਲ ਨੂੰ ਜਾਰੀ ਰੱਖਾਂਗੇ, ਪਰ ਸਾਡੇ ਨਾਲ ਤੁਹਾਨੂੰ ਪਤਾ ਮੰਗਲਵਾਰ ਵਾਲੇ ਦਿਨ ਕੇਨੀ ਧਾਲੀਵਾਲ ਜੀ ਵੀ ਆਉਂਦੇ ਨੇ, ਸਾਡੇ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ, ਉਹਨਾਂ ਨਾਲ ਗੱਲਬਾਤ ਵੀ ਕਰਦੇ ਹਾਂ। ਕੇਨੀ ਧਾਲੀਵਾਲ ਜੀ ਦਾ ਨਾਂ ਤੁਸੀਂ ਸਾਡੇ ਰੇਡੀਓ 'ਤੇ ਤਾਂ ਸੁਣਦੇ ਹੀ ਸੁਣਦੇ ਹੋ, ਪਰ ਲਗਾਤਾਰ 18 ਸਾਲਾਂ ਤੋਂ ਕਿਸੇ ਨੇ ਮੌਰਗੇਜ ਕਰਾਈ ਹੋਵੇ, ਕਿਸੇ ਨੇ ਲਾਈਨ ਆਫ ਕ੍ਰੈਡਿਟ ਲਈ ਹੋਵੇ, ਉਹਨਾਂ ਦੇ ਮੂੰਹੋਂ ਵੀ ਤੁਸੀਂ ਇਹਨਾਂ ਦੀ ਤਾਰੀਫ ਆ ਜਿਹੜੀ ਉਹ ਸੁਣ ਸਕਦੇ ਹੋ। ਇਕੱਲੀ ਤਾਰੀਫ ਨਹੀਂ, ਮਤਲਬ ਕੰਮ ਕਰਕੇ ਦਿਖਾਉਂਦੇ ਨੇ। ਇਸੇ ਕਰਕੇ ਕਹਿੰਦੇ ਨੇ ਵੀ ਜਦੋਂ ਮੈਂ ਕਹਿਤਾ ਬਈ ਕਲੋਜ਼ਿੰਗ ਹੋਊਗੀ, ਫਿਰ ਤੁਸੀਂ ਬੇਫਿਕਰ ਹੋ ਜਾਓ, ਬਸ ਫਿਰ ਕਲੋਜ਼ਿੰਗ ਹੋਊਗੀ ਹੋਊਗੀ। ਕਿਉਂ ਜੀ ਧਾਲੀਵਾਲ ਸਾਹਿਬ?
ਹਾਂਜੀ ਬਿਲਕੁਲ, ਤੁਹਾਡੀ ਗੱਲ ਠੀਕ ਹੈ, ਬਟ ਕਿਉਂਕਿ ਜਦੋਂ ਮੈਂ ਕਹਿਣਾ ਹੁੰਦਾ ਕਿਸੇ ਨੂੰ ਕਿ ਤੁਹਾਡੀ ਕਲੋਜ਼ਿੰਗ ਹੋ ਜਾਏਗੀ, ਉਹ ਮੈਂ ਉਹਦੀ ਸਿਚੁਏਸ਼ਨ ਦੇ ਬੇਸ 'ਤੇ ਕਹਿਣਾ ਹੁੰਦਾ ਅਤੇ ਇੰਡਸਟਰੀ ਦੀ ਨੌਲੇਜ ਦੇ ਬੇਸ 'ਤੇ ਕਹਿਣਾ ਹੁੰਦਾ ਕਿ ਜੇ ਇੱਕ ਵਾਰੀ ਮੈਂ ਕਹਿਤਾ ਕਲੋਜ਼ਿੰਗ ਹੋ ਜਾਏਗੀ, ਦੈਟ ਮੀਨ ਹੋ ਜਾਏਗੀ। ਤਾਂ ਇਹ ਨਹੀਂ ਹੈ ਵੀ ਅਖੀਰਲੇ ਦਿਨ ਆ ਕੇ ਤੁਹਾਨੂੰ ਤੁਹਾਡਾ ਲੋਇਰ ਕਾਲ ਕਰੇਗਾ ਜੀ, ਤੁਸੀਂ ਮੈਨੂੰ ਕਾਲ ਕਰੋਗੇ, ਤਾਂ ਬੈਂਕ ਲੋਇਰ ਨੂੰ ਕਾਲ ਕਰੇਗਾ, ਤਾਂ ਅਗਰ ਮੈਂ ਕਹਿਤਾ ਕਲੋਜ਼ਿੰਗ ਹੋਏਗੀ ਤਾਂ ਹੋਏਗੀ।
ਵੈਸੇ ਜੀ ਮੈਂ ਤੁਹਾਨੂੰ ਓਨੈਸਟਲੀ ਮੈਂ ਤੁਹਾਨੂੰ ਗੱਲ ਦੱਸਦਾ, 90% ਲੋਕ ਪਹਿਲਾਂ ਇਹ ਸਮਝਿਆ ਜਾਂਦਾ ਸੀ ਜੇ ਬੈਂਕ ਤੋਂ ਤੁਸੀਂ ਮੌਰਗੇਜ ਕਰਾਈ ਆ ਨਾ, ਮੌਰਗੇਜ ਬ੍ਰੋਕਰ ਤੋਂ ਰਾਹੀਂ ਨੀ, ਵੀ ਬੈਂਕ ਰਾਹੀਂ ਮੌਰਗੇਜ ਕਰਾਈ ਆ, ਤੁਹਾਡੀ ਮੌਰਗੇਜ ਕਲੋਜ਼ ਹੋਣਾ ਹੀ ਹੋਣਾ। ਪਰ 90% ਲੋਕ ਜਿਨ੍ਹਾਂ ਨੇ ਬੈਂਕ ਤੋਂ ਵੀ ਕਰਾਈ ਹੁੰਦੀ ਹੈ, ਉਹ ਵੀ 2 ਦਿਨ ਪਹਿਲਾਂ ਡਰਦੇ ਹੁੰਦੇ ਨੇ, ਅਤੇ ਉਹ ਇੱਧਰ ਉੱਧਰ ਸੁਨੇਹਾ ਪਹੁੰਚ ਜਾਂਦਾ ਉਹਨਾਂ ਦਾ ਵੀ ਮੌਰਗੇਜ ਤਾਂ ਬੈਂਕ ਨੇ ਪ੍ਰੂਵ ਕੀਤੀ ਆ, ਸਾਰਾ ਕੁਛ ਹੋਇਆ, ਪਰ ਪ੍ਰਾਈਵੇਟ ਫੰਡ ਦਾ ਨਾ ਬੰਦੋਬਸਤ ਕਰਕੇ ਰੱਖ ਲਓ। ਬਾਈ ਚਾਂਸ ਅਖੀਰਲੇ ਦਿਨ ਬੈਂਕ ਨੇ ਡਿਕਲਾਈਨ ਕਰਤਾ, ਅਤੇ ਘਰ ਜਿਹੜਾ 6-7 ਲੱਖ 8 ਲੱਖ ਦਾ ਬੁੱਕ ਕਰਾਇਆ ਸੀ, 15 ਲੱਖ ਦਾ ਘਰ ਹੋਇਆ, ਅਤੇ ਕਿਤੇ ਇਹ ਨਾ ਹੋਵੇ ਬਈ ਘਰ ਆਪਣਾ ਜਾਂਦਾ ਰਹੇ। ਕਈ ਥਾਵਾਂ 'ਤੇ ਘਰ ਆ ਜਿਹੜੇ ਇਸ ਤਰ੍ਹਾਂ ਬਿਲਡਰ ਨੇ ਲੈ ਵੀ ਲਏ ਨੇ ਜੀ।
ਐਕਚੁਲੀ ਉਹਦੇ ਵਿੱਚ ਕੀ ਹੁੰਦਾ ਕਿ ਜਿਹੜੀ ਇਹ ਮੌਰਗੇਜ ਦੀ ਐਪਲੀਕੇਸ਼ਨ ਜਦੋਂ ਤੁਸੀਂ ਕਰਦੇ ਹੋ ਨਾ, ਉਹ ਇੰਨੀ ਸਟਰੋਂਗ ਨਹੀਂ ਹੁੰਦੀ ਕਿ ਜਿਹੜਾ ਬੈਂਕ ਬੇਸਡ ਔਨ ਹੋ ਸਕਦਾ ਕਿ ਜਾਣੇ ਅਣਜਾਣੇ ਤੁਸੀਂ ਆਪ ਕੋਈ ਇਨਫੋਰਮੇਸ਼ਨ ਗਲਤ ਦਿੱਤੀ ਹੋਵੇ, ਜਾਂ ਤੁਹਾਡਾ ਕੋਈ ਜਿਹੜਾ ਰਿਪ੍ਰੈਜੈਂਟ ਕਰਦਾ ਤੁਹਾਨੂੰ, ਹੋ ਸਕਦਾ ਉਹਨੇ ਕਹਾਂ ਬੈਂਕ ਨੂੰ ਜਿਹੜੀ ਆ ਪ੍ਰੋਪਰ ਜਾਣਕਾਰੀ ਨਾ ਦਿੱਤੀ ਹੋਵੇ। ਕਿਉਂਕਿ ਜਦੋਂ ਤੁਹਾਨੂੰ ਪਤਾ ਵੀ ਜਿਹੜਾ ਬੈਂਕਾਂ ਦਾ ਅੱਜ ਕੱਲ੍ਹ ਪਿੱਛੇ ਫਰੋਡ ਡਿਪਾਰਟਮੈਂਟ ਆ ਚਰਨਜੀਤ ਜੀ, ਇਟਸ ਵੈਰੀ ਸਟਰੋਂਗ, ਤੋ ਆਲਮੋਸਟ ਕੱਲੀ ਕੱਲੀ ਜਿਹੜੀ ਫਾਈਲ ਆ ਉਹ ਉਹਦੇ ਉਹਨਾਂ ਦੇ ਫਰੋਡ ਡਿਪਾਰਟਮੈਂਟ ਦੇ ਵਿੱਚ ਮੋਸਟਲੀ ਨਿਕਲਦੀ ਹੈ, ਆਡਿਟ ਡਿਪਾਰਟਮੈਂਟ ਦੀ ਨਿਕਲਦੀ ਹੈ ਬਿਫੋਰ ਕਲੋਜ਼ਿੰਗ, ਬਿਫੋਰ ਫੰਡਿੰਗ। ਤੋ ਕਿਤੇ ਨਾ ਕਿਤੇ ਜਦੋਂ ਕਿਸੇ ਨਾ ਕਿਸੇ ਫਾਈਲ ਦੇ ਵਿੱਚ ਕੁਛ ਨਾ ਕੁਛ ਡਾਕੂਮੈਂਟੇਸ਼ਨ ਦੇ ਵਿੱਚ ਕੋਈ ਨਾ ਕੋਈ ਉਹਨਾਂ ਨੂੰ ਲੱਗਦਾ ਕਿ ਇਸ ਫਿਸ਼ੀ, ਤਾਂ ਉਦੋਂ ਫਿਰ ਜਿਹੜਾ ਬੈਂਕ ਆ ਉਹ ਫੰਡਿੰਗ ਰੋਕ ਲੈਂਦਾ ਹੈਗਾ। ਸੋ ਇਸੇ ਕਰਕੇ ਫਿਰ ਜਿਹੜਾ ਫਿਰ ਅਖੀਰ 'ਤੇ ਜਾ ਕੇ ਭੱਜ ਭਜਾਈ ਹੁੰਦੀ ਆ, ਤਾਂ ਜਿਹੜੇ ਫਿਰ ਤੁਹਾਨੂੰ ਪਤਾ ਵੀ ਪਹਿਲਾਂ ਹੀ ਜਦੋਂ ਤੁਹਾਡੀ ਜਿਹੜੀ ਆ ਐਪਲੀਕੇਸ਼ਨ ਆ ਕਮਜ਼ੋਰ ਹੋਵੇ, ਤਾਂ ਫਿਰ ਜਿਹੜੇ ਪ੍ਰੋਫੈਸ਼ਨਲ ਆ ਪਹਿਲਾਂ ਤੁਹਾਨੂੰ ਕਹਿੰਦੇ ਜੀ ਜਿਹੜੇ ਪ੍ਰਾਈਵੇਟ ਫੰਡ ਦਾ ਵੀ ਧਿਆਨ ਰੱਖਿਓ।
ਹਾਂਜੀ ਹਾਂਜੀ ਨਹੀਂ ਬਿਲਕੁਲ ਜੀ, 90% ਲੋਕ ਇਹ ਕਹਿੰਦੇ ਨੇ ਜੀ ਬੈਂਕ ਤੋਂ ਭਾਵੇਂ ਮੌਰਗੇਜ ਕਰਾ ਕੇ ਰੱਖੀ ਆ ਪਰ ਆਲਟਰਨੇਟਿਵ ਬੰਦੋਬਸਤ ਕਰਕੇ।
ਨਹੀਂ 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 ਮੈਂ ਇਹਨੂੰ ਨਹੀਂ ਮੰਨਦਾ, ਕਿਉਂਕਿ ਅਗਰ ਤੁਸੀਂ ਐਪਲੀਕੇਸ਼ਨ ਚੰਦ ਜੀ ਦੀ ਪ੍ਰੋਪਰ ਕੀਤੀ ਹੋਈ ਆ, ਬੇਸਡ ਔਨ ਪ੍ਰੋਪਰ ਡਾਕੂਮੈਂਟੇਸ਼ਨ ਦੇ ਬੇਸ ਦੇ ਉੱਤੇ ਕੀਤੀ ਹੋਈ ਆ, ਤਾਂ ਕਦੇ ਵੀ ਜਿਹੜਾ ਕੋਈ ਬੈਂਕ ਆ ਉਹ ਕਦੇ ਡਿਕਲਾਈਨ ਨਹੀਂ ਕਰਦਾ ਹੁੰਦਾ। ਅਤੇ ਇਹ ਮੇਰਾ ਆਪਣਾ ਐਕਸਪੀਰੀਅੰਸ ਆ, ਪਿਛਲੇ 20 ਸਾਲਾਂ ਦਾ ਐਕਸਪੀਰੀਅੰਸ ਆ। ਮੈਂ ਤਾਂ ਕਦੇ ਜਦੋਂ ਬੈਂਕ ਤੋਂ ਕਦੇ ਐਪਲੀਕੇਸ਼ਨ ਭੇਜਦਾ, ਮੇਰੀ ਤਾਂ ਇੱਕ ਵੀ ਜਿਹੜੀ ਡਿਕਲਾਈਨ ਨਹੀਂ ਕਦੇ ਹੋਈ, ਇਹ ਮੇਰਾ ਰੈਕਰਡ ਆ। 0 0
ਕੈਨੀ ਧਾਲੀਵਾਲ ਜੀ ਨੂੰ ਕਾਲ
ਕਰ ਲਓ 905-812-2800 ਔਰ ਇਹਦੇ ਨਾਲ ਹੀ ਜਿਹੜੀ ਆਫਿਸ ਦੀ ਲੋਕੇਸ਼ਨ ਹੈਗੀ ਹੈ ਇਸ 808 ਬ੍ਰਿਟਾਨੀਆ ਰੋਡ ਵੈਸਟ ਸੂਈ ਨੰਬਰ 206
ਅੱਜ ਦੇ ਬੈਸਟ ਰੇਟ ਦੱਸੋ ਜੀ ਕੀ ਨੇ
ਅੱਜ ਦੇ ਵੈਸੇ ਵਿੱਚ ਜਿਹੜੇ ਤੁਹਾਨੂੰ ਪਤਾ ਵੀ ਪਿਛਲੇ ਦੋ ਤਿੰਨ ਵੀਕਾਂ ਤੋਂ ਜਿਹੜੇ ਰੇਟਸ ਨੇ ਚਾਂਜੀ ਜੀ ਖਾਸ ਕਰ ਜਿਹੜੇ ਫਿਕਸਡ ਟਰਮ ਰੇਟਸ ਨੇ ਉਹ ਉੱਪਰ ਜਾ ਚੁੱਕੇ ਆ ਕਾਫੀ ਆਲਮੋਸਟ ਆਈ ਸ਼ੁਡ ਸੇ 3.39 ਵੀ ਹੋ ਸਕਦਾ ਤੋ 3.29 ਵੀ ਹੋ ਸਕਦਾ ਬੇਸਡ ਔਨ ਸਿਚੁਏਸ਼ਨ ਕਲਾਇੰਟਸ ਦੀ ਸਿਚੁਏਸ਼ਨ ਦੇ ਉੱਤੇ ਬਟ ਜਿਹੜਾ ਵੇਰੀਏਬਲ ਰੇਟ ਆ ਉਹ ਸਟਿਲ ਇਸ ਬੈਟਰ ਦੈਨ ਦਾ ਫਿਕਸ ਰੇਟਸ ਤੋ ਕਿਉਂਕਿ ਜਿਹੜੇ ਵੇਰੀਏਬਲ ਰੇਟ ਆ ਉਹ ਵੀ ਚਾਂਸਿਸ ਹੁਣ ਹੈਗੇ ਨੇ ਕਿ ਉੱਪਰ ਜਾਣਗੇ ਤੋ ਇਹਦੇ ਨਾਲ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਸਿਕਿਓਰ ਲਾਈਨ ਆਫ ਕ੍ਰੈਡਿਟ ਦੇ ਵਿੱਚ ਜਿਹੜੇ ਬੈਂਕ ਤੋਂ ਹੋ ਸਕਦੀ ਆ ਦੈਟ ਇਜ਼ 2.95% ਔਰ ਇਹਦੇ ਨਾਲ ਜਿਹਨਾਂ ਦੇ ਕ੍ਰੈਡਿਟ ਮਾੜੇ ਨੇ ਜਾਂ ਸੈਲਫ ਇੰਪਲੋਇਡ ਇੰਡੀਵਿਜੁਅਲਸ ਨੇ ਜਾਂ ਕੋਈ ਪੇਰੋਲ 'ਤੇ ਵੀ ਨੇ ਬਟ ਉਹ ਬੈਂਕ ਦੀਆਂ ਗਾਈਡਲਾਈਨ ਦੇ ਵਿੱਚ ਫਿੱਟ ਨਹੀਂ ਹੁੰਦੇ ਤਾਂ ਉਹਨਾਂ ਵਾਸਤੇ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਦਾ ਰੇਟ ਆ ਸਟਾਰਟ ਹੁੰਦਾ ਹੈਗਾ 4.70 ਤੋਂ ਲੈ ਕੇ 11.99% ਤੱਕ ਜਾ ਸਕਦਾ ਤਾਂ ਇਹ ਡਿਪੈਂਡ ਕਰਦਾ ਤੁਹਾਡੇ ਪ੍ਰੋਪਰਟੀ ਦੇ ਵਿੱਚ ਐਕੁਇਟੀ ਕਿੰਨੀ ਆ ਤੋ ਐਕੁਇਟੀ ਕਿੰਨੀ ਹੈਗੀ ਆ ਤੁਹਾਡਾ ਤੁਹਾਡੀ ਇਨਕਮ ਕਿਵੇਂ ਹੈਗੀ ਆ ਪਰ ਜਿਹੜੀ ਇਹ ਇਨਕਮ ਆ ਉਹਦੇ ਵਿੱਚ ਸਾਨੂੰ ਜ਼ਿਆਦਾ ਨੋਟਸ ਆਫ ਅਸੈਸਮੈਂਟ ਦੀ ਲੋੜ ਨਹੀਂ ਪੈਂਦੀ ਤੋ ਬੇਸਡ ਔਨ ਇਨਕਮ ਐਂਡ ਐਕੁਇਟੀ ਇਹ ਜਿਹੜੀ ਆ ਰੇਟ ਆ ਇਹਦੇ ਵਿੱਚ ਰਹਿ ਸਕਦਾ ਔਰ ਜਿਹੜੀ ਜਿਹੜੀ ਲਾਈਨ ਆਫ ਕ੍ਰੈਡਿਟ ਦੀ ਲਿਮਿਟ ਆ ਉਹ 3.5 ਵੀ ਹੋ ਸਕਦੀ ਹੈ 4 ਵੀ ਹੋ ਸਕਦੀ ਹੈ 1 ਲੱਖ ਵੀ ਰਹਿ ਸਕਦੀ ਹੈ ਤੋ ਜਿਵੇਂ ਅਸੀਂ ਪਿਛਲੇ ਵੀਕ ਇੱਕ ਮੋਰਗੇਜ ਕੀਤੀ ਹੈ ਲਾਈਨ ਆਫ ਕ੍ਰੈਡਿਟ ਕੀਤੀ ਆ 125,000 ਮਿਸਟਰ ਬਾਜਵਾ ਹੀ ਇਜ਼ ਅ ਟਰੱਕ ਡਰਾਈਵਰ ਅਤੇ ਉਹਨਾਂ ਦੀ ਜਿਹੜੀ ਵਾਈਫ ਆ ਉਹ ਕਿਸੇ ਪ੍ਰੋਫੈਸ਼ਨ ਦੇ ਵਿੱਚ ਨੇ ਆਈ ਥਿੰਕ ਰੀਅਲਟਰ ਆਈ ਬਿਲੀਵ ਤੋ ਉਹਨਾਂ ਦੀ ਅਸੀਂ ਜਿਹੜੀ 125 ਦੀ ਸੋਰੀ ਲਾਈਨ ਆਫ ਕ੍ਰੈਡਿਟ ਕੀਤੀ ਹੈ
905-812-2800 ਤੇ ਧਾਲੀਵਾਲ ਸਾਹਿਬ ਨੂੰ ਕਾਲ ਕਰਿਓ ਜੇ ਲਾਈਨ ਆਫ ਕ੍ਰੈਡਿਟ ਵਗੈਰਾ ਬਣਾਉਣੀ ਆ ਤੁਸੀਂ ਘਰਾਂ ਦੇ ਵਿੱਚ ਐਕੁਇਟੀ ਹੁੰਦੀ ਆ ਅੱਜ ਕੱਲ੍ਹ ਪੈਸੇ ਚਾਹੀਦੇ ਨੇ ਤੁਹਾਨੂੰ ਜਾਂ ਤੁਹਾਡੀ ਮੋਰਗੇਜ ਰੀਨਿਊਲ ਆਈ ਹੋਈ ਹੈ ਜਾਂ ਤੁਸੀਂ ਕੋਈ ਪ੍ਰੋਪਰਟੀ ਲਈ ਹੈ ਨਵੀਂ ਮੋਰਗੇਜ ਕਰਾਉਣੀ ਹੈ ਸੈਲਫ ਇੰਪਲੋਇਡ ਬੰਦੇ ਨੂੰ ਲਾਈਨ ਆਫ ਸਿਕਿਓਰਡ ਲਾਈਨ ਆਫ ਕ੍ਰੈਡਿਟ ਮਿਲ ਜਾਂਦੀ ਹੈ ਜੀ
ਯੈਸ ਸੋ ਜਿਵੇਂ ਮੈਂ ਦੱਸਿਆ ਕਿ ਜਿਹੜੀ ਸਿਕਿਓਰਡ ਲਾਈਨ ਆਫ ਕ੍ਰੈਡਿਟ ਆ ਬੇਸਡ ਔਨ ਤੁਹਾਡੀ ਇਨਕਮ ਬੇਸਡ ਔਨ ਯੂਰ ਨੇਚਰ ਆਫ ਵਰਕ ਤੁਸੀਂ ਇੰਪਲੋਇਡ ਹੋ ਸੈਲਫ ਇੰਪਲੋਇਡ ਹੋ ਅਤੇ ਜਿਹੜੀ ਫਿਰ ਤੁਹਾਡੀ ਇਨਕਮ ਆ ਤੁਹਾਡੀ ਕਿੰਨੀ ਕੁ ਡਿਕਲੇਅਰ ਇਨਕਮ ਆ ਕਿੰਨੀ ਕੁ ਤੁਹਾਡੀ ਜਿਹੜੀ ਆ ਗਰੋਸ ਇਨਕਮ ਬਣਦੀ ਹੈਗੀ ਆ ਅਗਰ ਤੁਸੀਂ ਸੈਲਫ ਇੰਪਲੋਇਡ ਹੋ ਤਾਂ ਫਾਰ ਐਗਜ਼ਾਮਪਲ ਜਿਵੇਂ ਹੁਣ ਮੋਸਟਲੀ ਸੈਲਫ ਇੰਪਲੋਇਡ ਹੁੰਦੇ ਨੇ ਚਰਨਜੀਤ ਇਨਕਮ ਤਾਂ ਬਣਾਉਂਦੇ ਬਹੁਤ ਆ ਬਟ ਨੋਟਸ ਆਫ ਅਸੈਸਮੈਂਟ ਤਾਂ ਬਹੁਤ ਘੱਟ ਰਹਿ ਜਾਂਦੀ ਹੈ $25,000 ਬਣਾਉਂਦਾ ਹੈਗਾ ਕੋਈ ਬੰਦਾ 1.5 ਲੱਖ ਵੀ ਬਣਾਉਂਦਾ 2 ਲੱਖ ਵੀ ਬਣਾਉਂਦਾ ਰਾਈਟ ਖਰਚੇ ਹੋ ਜਾਂਦੇ ਨੇ ਸੋ ਉਹਨਾਂ ਵਾਸਤੇ ਜਿਹੜੀ ਬੈਂਕ ਆ ਉਹਨਾਂ ਦੀਆਂ ਗਾਈਡਲਾਈਨਸ ਬਹੁਤ ਟਾਈਟ ਨੇ ਡੋਂਟ ਵੇਸਟ ਯੂਰ ਟਾਈਮ ਵਿਦ ਦਾ ਬੈਂਕਸ ਤੋ ਜਿਹੜਾ ਸਾਡੇ ਕੋਲ ਲਾਈਨ ਆਫ ਕ੍ਰੈਡਿਟ ਆ ਜੇ ਮੈਂ ਹੁਣ ਦੱਸਿਆ ਦਾ ਰੇਟ ਇਜ਼ 4.70 ਤੋਂ ਸਟਾਰਟ ਹੁੰਦਾ ਹੈਗਾ ਤਾਂ ਇਹ ਮੋਸਟਲੀ ਜਿਹੜੇ ਲੋਕ ਨੇ ਇੰਡੀਵਿਜੁਅਲ ਨੇ ਉਹ ਇਸ ਪ੍ਰੋਡਕਟ ਦੇ ਵਿੱਚ ਫਿੱਟ ਹੋ ਜਾਂਦੇ ਆ ਤਾਂ ਇਹਨਾਂ ਨੂੰ ਜਿਹੜੀ ਲਾਈਨ ਆਫ ਕ੍ਰੈਡਿਟ ਆ ਉਹ ਇੱਥੋਂ ਮਿਲ ਜਾਂਦੀ ਆ ਔਰ ਸਾਨੂੰ ਨੋਟਸ ਆਫ ਅਸੈਸਮੈਂਟ ਦੀ ਲੋੜ ਜਿਹੜੀ ਆ ਉਹ ਨਹੀਂ ਪੈਂਦੀ ਸੋ ਇਸ ਕਰਕੇ ਜਿਹੜੇ ਸੈਲਫ ਇੰਪਲੋਇਡ ਇੰਡੀਵਿਜੁਅਲ ਨੇ ਜਿਨ੍ਹਾਂ ਦੇ ਕ੍ਰੈਡਿਟ ਚੈਲੇਂਜਡ ਨੇ ਬੈਂਕਰਪਸੀ ਵਗੈਰਾ ਕੀਤੀਆਂ ਹੋਈਆਂ ਸੀਗੀਆਂ ਪ੍ਰਪੋਜ਼ਲਾਂ ਕੀਤੀਆਂ ਸੀਗੀਆਂ ਤਾਂ ਉਹ ਵੀ ਜਿਹੜੇ ਲੋਕ ਆ ਇਸ ਲਾਈਨ ਆਫ ਕ੍ਰੈਡਿਟ ਦੇ ਵਿੱਚ ਫਿੱਟ ਆ ਜਾਂਦੇ ਆ ਫਿੱਟ ਹੋ ਜਾਂਦੇ ਨੇ
ਜੇ ਹੁਣ ਉਹਨਾਂ ਦਾ ਕ੍ਰੈਡਿਟ ਹੀ ਖਰਾਬ ਆ ਮਾੜਾ ਮੋਟਾ ਲਾਈਨ ਆਫ ਕ੍ਰੈਡਿਟ ਤੁਸੀਂ ਬਣਾ ਦੇ ਫਿਰ ਕ੍ਰੈਡਿਟ ਇੰਪਰੂਵ ਵੀ ਹੋ ਜਾਂਦਾ
100% ਕਿਉਂ ਕਿਉਂਕਿ ਜੇ ਮੈਂ ਦੱਸਿਆ ਹੁਣੇ ਕਿ ਫਾਰ ਐਗਜ਼ਾਮਪਲ ਕਿਸੇ ਦੀ ਕੁਲੈਕਸ਼ਨਸ ਨੇ ਠੀਕ ਹੈ ਤੋ ਚਾਹੇ ਉਹ ਇੰਪਲੋਇਡ ਵੀ ਨੇ ਪੇਰੋਲ 'ਤੇ ਵੀ ਨੇ ਬਟ ਕੁਲੈਕਸ਼ਨਾਂ ਨੇ ਬੈਂਕ ਉਹਨਾਂ ਨੂੰ ਨਹੀਂ ਦਿੰਦਾ ਲਾਈਨ ਆਫ ਕ੍ਰੈਡਿਟ ਫਿਰ ਆ ਜਾਂਦੇ ਆ ਜਿਨ੍ਹਾਂ ਦੀਆਂ ਪ੍ਰਪੋਜ਼ਲਸ ਵਗੈਰਾ ਕੀਤੀਆਂ ਹੋਈਆਂ ਨੇ ਠੀਕ ਹੈ ਸੋ ਜਦੋਂ ਅਸੀਂ ਫਿਰ ਲਾਈਨ ਆਫ ਕ੍ਰੈਡਿਟ ਬਣਾਉਂਦੇ ਹਾਂ ਇੱਕ ਤਾਂ ਉਹਨਾਂ ਦੀ ਜਾਨ ਸੌਖੀ ਹੋ ਜਾਂਦੀ ਹੈ ਠੀਕ ਹੈ ਕਿਉਂਕਿ ਪਹਿਲਾਂ ਉਹਨਾਂ ਨੂੰ ਕੋਈ ਜਵਾਨੀ ਨਹੀਂ ਦਿੰਦਾ ਹੈ ਨਾ ਬੈਂਕ ਵਗੈਰਾ ਵਾਲਾ ਬਟ ਉਹਦੇ ਨਾਲ ਕੀ ਹੋ ਜਾਂਦਾ ਕਿ ਇੱਕ ਤਾਂ ਉਹਨਾਂ ਜਾਨ ਸੌਖੀ ਹੋ ਜਾਂਦੀ ਹੈ ਸੋ ਦੂਸਰਾ ਉਹਨਾਂ ਜਿਹੜੇ ਡੈਟਸ ਵਗੈਰਾ ਹੁੰਦੇ ਨੇ ਅਤੇ ਉਹ ਉਹਨਾਂ ਦੀ ਜਿਹੜੀ ਪੇਮੈਂਟ ਆ ਇੱਕ ਬਣ ਜਾਂਦੀ ਆ ਤੀਸਰਾ ਜਿਹੜਾ ਕ੍ਰੈਡਿਟ ਮਾੜਾ ਹੋਇਆ ਹੁੰਦਾ ਉਹਨਾਂ ਦਾ ਜਾਂ ਪ੍ਰਪੋਜ਼ਲਸ ਵਗੈਰਾ ਹੁੰਦੀਆਂ ਨੇ ਤਾਂ ਇਹਦੇ ਨਾਲ ਜਿਹੜਾ ਕਿਉਂਕਿ ਇਹ ਜਿਹੜੀ ਲਾਈਨ ਆਫ ਕ੍ਰੈਡਿਟ ਚੰਨ ਜੀ ਇਹ ਕ੍ਰੈਡਿਟ ਦੇ ਉੱਤੇ ਮਾਰਕ ਹੁੰਦੀ ਹੈ ਘਟਦਾ ਜਾਂਦੀ ਹੈ। ਇਹਦੇ ਨਾਲ ਜਿਉਂ ਜਿਉਂ ਫਿਰ ਤੁਸੀਂ ਪੇਮੈਂਟ ਆਪਦੀ ਪ੍ਰੋਪਰ ਦਿੰਦੇ ਜਾਂਦੇ ਆ ਤਾਂ ਜਿਹੜਾ ਤੁਹਾਡਾ ਕ੍ਰੈਡਿਟ ਆ ਉਹ ਇੰਪਰੂਵ ਹੁੰਦਾ ਜਾਂਦਾ। ਸੋ ਕ੍ਰੈਡਿਟ ਇੰਪਰੂਵ ਹੋ ਜਾਂਦਾ ਤਾਂ ਫਿਊਚਰ ਦੇ ਵਿੱਚ ਤੁਹਾਡਾ ਜਿਹੜਾ ਰਾਹ ਖੁੱਲ ਜਾਂਦਾ ਤਾਂ ਹੋ ਸਕਦਾ ਤੁਸੀਂ ਕਿਸੇ ਵੱਡੀ ਬੈਂਕ ਦੇ ਨਾਲ ਕੁਆਲੀਫਾਈ ਕਰ ਜਾਓ।
ਬਿਲਕੁਲ ਜੀ, ਇਹ ਹੁਣ ਆਪਾਂ ਜਿਹੜੇ ਦੱਸ ਰਹੇ ਹਾਂ ਫਾਇਦੇ ਸਾਡੇ ਸਰੋਤਿਆਂ ਨੂੰ ਆਮ ਨੂੰ ਦੱਸ ਰਹੇ ਹਾਂ, ਪਰ ਕੋਈ ਇਹ ਸਿੱਟਾ ਨਾ ਦੋਸਤੋ ਕੱਢ ਲਿਓ ਵੀ ਪਹਿਲਾਂ ਅਸੀਂ ਬੈਂਕਰਪਸੀਆਂ ਪ੍ਰਪੋਜ਼ਲ ਕਰਕੇ ਠੱਗੀ ਠੁੱਗੀ ਮਾਰ ਲੈਂਦੇ ਹਾਂ, ਮਗਰੋਂ ਧਾਲੀਵਾਲ ਸਾਹਿਬ ਕੋਲ ਆ ਜਾਵਾਂਗੇ, ਲਾਈਨ ਆਫ ਕ੍ਰੈਡਿਟ ਬਣਾ ਲਾਂਗੇ ਤੇ ਮਗਰੋਂ ਸਾਰਾ ਕੁਝ ਸੁਧਾਰ ਲਾਂਗੇ, ਇਹ ਇਸ ਵਾਸਤੇ ਨਹੀਂ ਦੱਸ ਰਹੇ ਤਾਂ ਬਾਈ ਚਾਂਸ ਕੋਈ ਪ੍ਰੋਬਲਮ ਆ ਗਈ,
ਪ੍ਰੋਬਲਮ ਆ ਗਈ
ਉਹਨਾਂ ਲੋਕਾਂ ਵਾਸਤੇ
ਆ। ਯੈਸ, ਉਹਨਾਂ ਵਾਸਤੇ ਆ।
ਹਾਂਜੀ
ਹਾਂਜੀ,
ਨੰਬਰ ਦਿਓ ਜੀ ਹੁਣ ਆਪਣਾ।
ਤਾਂ ਮੈਂ ਇਹਦੇ ਬੈਨੀਫਿਟ ਵੀ ਦੱਸਦੇ ਹਾਂ।
ਹਾਂਜੀ,
ਇਹਦੇ ਲਾਈਨ ਆਫ ਕ੍ਰੈਡਿਟ ਦੇ ਬੈਨੀਫਿਟ ਕੀ ਨੇ? ਕਈ ਲੋਕ ਤਾਂ ਕਹਿੰਦੇ ਜੀ ਸਾਨੂੰ ਅਜੇ ਕਿਹੜਾ ਲੋੜ ਆ, ਹਨਾ, ਲੈ ਕੇ ਰੱਖ ਲੈਣੀ ਚਾਹੀਦੀ ਆ, ਕੱਲ੍ਹ ਦਾ ਕੋਈ ਪਤਾ ਨਹੀਂ ਹੈ ਕਿਹੜੇ ਲੈਂਡਰ ਨੇ ਕਿਹੜੀਆਂ ਗਾਈਡਲਾਈਨ ਕਦੋਂ ਚੇਂਜ ਕਰ ਦੇਣੀਆਂ ਨੇ, ਠੀਕ ਆ। ਅਗਰ ਐਕਟੀਵਿਟੀ ਅੱਜ ਹੈਗੀ ਆ, ਕੰਮ ਕਰਦੇ ਹੋ, ਲੈ ਕੇ ਰੱਖ ਲੈਣੀ ਚਾਹੀਦੀ ਹੈ। ਇਹਦੀ ਨਾ ਤਾਂ ਕੋਈ ਮੰਥਲੀ ਫੀਸ ਆ, ਨਾ ਕੋਈ ਈਅਰਲੀ ਫੀਸ ਹੈ ਇਹਦੀ। ਜਿੰਨਾ ਚਿਰ ਪ੍ਰੋਪਰਟੀ ਤੁਹਾਡੇ ਕੋਲ ਹੈਗੀ ਆ ਉਹਨਾਂ ਚਿਰ ਲਾਈਨ ਆਫ ਕ੍ਰੈਡਿਟ ਤੁਹਾਡੇ ਕੋਲ ਰਹਿਣੀ ਹੈ, ਠੀਕ ਹੈ। ਸੋ ਫਿਰ ਕਈ ਪੁੱਛਦੇ ਨੇ ਬੈਨੀਫਿਟ ਕੀ ਹੈ ਇਸ ਲਾਈਨ ਆਫ ਕ੍ਰੈਡਿਟ ਦੇ? ਕ੍ਰੈਡਿਟ ਵੀ ਮਾੜਾ ਸੀਗਾ ਤੇ ਲਾਈਨ ਆਫ ਕ੍ਰੈਡਿਟ ਵੀ ਮਿਲ ਗਈ, ਤਾਂ ਬੈਨੀਫਿਟ ਕੀ ਨੇ? ਸਭ ਤੋਂ ਵੱਡਾ ਬੈਨੀਫਿਟ ਚਰਨਜੀਤ ਜੀ ਇਹ ਆ ਕਿ ਕੈਸ਼ ਇਨ ਯੂਰ ਹੈਂਡ। ਹੁਣ ਜੇ ਕਿਸੇ ਦੇ 1.5-2 ਲੱਖ ਦੀ ਲਾਈਨ ਆਫ ਕ੍ਰੈਡਿਟ ਕਿਸੇ ਕੋਲ ਪਈ ਆ, ਕੱਲ ਨੂੰ ਕੋਈ ਪ੍ਰੋਪਰਟੀ ਦੀ ਡਾਊਨ ਪੇਮੈਂਟ ਦੇਣੀ ਹੈ, ਜਿਵੇਂ ਹੁਣ ਤੁਸੀਂ ਕਹਿੰਦੇ ਹੋ ਕਿ ਉਹ ਵਾਲੀਆਂ ਜਿਹੜੀਆਂ ਪ੍ਰੋਪਰਟੀਜ਼ ਨੇ,
ਬਿਲਕੁਲ
ਲੇਕ ਦੇ ਕਿਨਾਰੇ, ਤੁਸੀਂ ਉਹ ਡਾਊਨ ਪੇਮੈਂਟ ਦੇ ਸਕਦੇ ਹੋ ਉਹਦੀ। ਹਾਂਜੀ
ਬਿਲਕੁਲ, ਨਜ਼ਾਰਾ ਹੀ ਨਜ਼ਾਰਾ ਜੀ ਪ੍ਰੋਪਰਟੀ।
ਤਾਂ ਤੁਹਾਡੀ ਕੋਈ ਟੈਕਸ ਦੀ ਪੇਮੈਂਟ ਪਿੱਛੇ ਆ, ਬਿਹਾਈਂਡ ਆ, ਉਹ ਦੇ ਸਕਦੇ ਆ। ਕੋਈ ਪ੍ਰੋਪਰਟੀ, ਕੋਈ ਬੱਚਿਆਂ ਦੀ ਫੀਸ ਆ, ਐਜੂਕੇਸ਼ਨ ਆ, ਜਾਂ ਬੱਚਿਆਂ ਦੇ ਵਿਆਹ ਕਰਨੇ ਆ, ਤੁਸੀਂ ਉਹ ਦੇ ਸਕਦੇ ਹੈਗੇ ਆ, ਠੀਕ ਹੈ। ਸੋ ਇਹਦੇ ਫਾਇਦੇ ਹੀ ਫਾਇਦੇ ਹੁੰਦੇ ਨੇ ਅਤੇ ਇਹਦਾ ਕੋਈ ਨੁਕਸਾਨ ਨਹੀਂ ਹੁੰਦਾ। ਹੁਣ ਮੈਂ ਆਪਦੀ ਐਗਜ਼ਾਮਪਲ ਦਿਆਂ, ਹੁਣ ਮੈਂ ਤੁਹਾਨੂੰ ਪਤਾ ਵੀ ਆਈ ਐਮ ਹੰਟਰ ਐਜ਼ ਵੈਲ, ਜਦੋਂ ਕਦੇ ਮੈਨੂੰ ਚੰਗੀ ਪ੍ਰੋਪਰਟੀ ਮਿਲਦੀ ਆ, ਹਾਂਜੀ, ਵਧੀਆ ਰੇਟ 'ਤੇ ਮਿਲਦੀ ਹੈ, ਮੇਰੇ ਕੋਲ ਲਾਈਨ ਆਫ ਕ੍ਰੈਡਿਟ ਹਮੇਸ਼ਾ ਅਵੇਲੇਬਲ ਹੁੰਦੀ ਹੈ।
ਬਿਲਕੁਲ,
ਅਤੇ ਉਹ ਚੁੱਪ ਕਰਕੇ ਉਹ ਲਾਈਨ ਆਫ ਕ੍ਰੈਡਿਟ ਦੇ ਨਾਲ ਪ੍ਰੋਪਰਟੀ ਲੈ ਲਈ ਦੀ ਹੈ ਅਤੇ ਬਾਅਦ 'ਚੋਂ ਵੇਚ ਬੂਚ ਕੇ ਲਾਈਨ ਆਫ ਕ੍ਰੈਡਿਟ ਫਿਰ ਕਲੀਅਰ ਕਰ ਦਿੰਦੀ ਹੈ। ਸੋ ਇਸ ਕਰਕੇ ਇਹਦੇ ਕਾਫ਼ੀ ਫਾਇਦੇ ਨੇ, ਇਹ ਲੈ ਕੇ ਰੱਖ ਲੈਣੀ ਚਾਹੀਦੀ ਹੈ।
ਬਿਲਕੁਲ,
ਤੋ ਐਵੇਂ ਸ਼ਾਈ ਨਹੀਂ ਫੀਲ ਕਰਨਾ ਚਾਹੀਦਾ ਕਿ ਹਾਂਜੀ ਕੀ ਕਰਨ ਨੂੰ ਲੈਣੀ ਆ ਜੀ, ਐਵੇਂ ਐਕਸਟਰਾ ਬਰਡਨ ਆ ਜੀ ਇਹ, ਤੋ ਇਹਦੇ ਫਾਇਦੇ ਫਾਇਦੇ ਆ।
ਬਿਲਕੁਲ ਜੀ, ਨੰਬਰ ਦਿਓ ਜੀ
905-812-2800। ਤੇ ਆਪਾਂ ਅੱਜ ਬੜੇ ਚਿਰ ਬਾਅਦ ਮਿਲੇ ਹਾਂ, ਖਾਸ ਕਰ ਸਟੂਡੀਓ ਦੇ ਵਿੱਚ।
ਬਿਲਕੁਲ, ਉਹ ਕਿ ਨਾ ਪੁਰਾਣੀ ਕਹਾਵਤ ਹੁੰਦੀ ਸੀਗੀ ਵੈਸੇ ਤਾਂ ਹੋਇਆ ਸਰਕਾਰ ਬਾਰੇ ਆ, ਵੀ ਸਰਕਾਰ ਤੋਂ ਜੇ ਤੇਲ ਮਿਲਦਾ ਹੋਵੇ ਮੁਫ਼ਤ ਤੇ ਜੁੱਤੀ ਚ ਪਵਾ ਲੈਣਾ ਚਾਹੀਦਾ। ਮੈਂ ਕਹਿੰਦਾ ਕਿ ਲਾਈਨ ਆਫ ਕ੍ਰੈਡਿਟ ਮਿਲਦੀ ਹੋਵੇ ਨਾ ਕਿੰਨੀ ਧਾਲੀਵਾਲ ਜੀ ਤੋਂ
ਲੈ ਕੇ ਰੱਖ ਲੈਣੀ ਚਾਹੀਦੀ ਹੈ।
ਬਿਲਕੁਲ,
ਤੋ ਇਹ ਇਹਦੇ ਫਾਇਦੇ ਹੀ ਫਾਇਦੇ ਨੇ, ਔਰ ਇਹ ਕੰਮ ਬੜੇ ਆਉਂਦੀ ਹੈਗੀ ਹੈ।
ਬਿਲਕੁਲ
ਹਾਂਜੀ,
ਬਿਲਕੁਲ ਠੀਕ।
ਤੋ ਥੈਂਕ ਯੂ ਤੁਹਾਡਾ,
ਮਿਹਰਬਾਨੀ ਜੀ, ਧੰਨਵਾਦ ਧਾਲੀਵਾਲ ਸਾਹਿਬ, ਮਿਹਰਬਾਨੀ ਛੁੱਟੀਆਂ ਤੋਂ ਆਏ ਹੋ ਤੁਸੀਂ, ਵਧੀਆ ਵਕਤ ਗੁਜ਼ਾਰ ਕੇ, ਹੈਂਜੀ। ਕਿੰਨੀ ਦੇਰ ਲਾਏ ਛੁੱਟੀਆਂ ਤੇ?
ਅਸੀਂ 1 ਵੀਕ ਲਈ ਗਏ ਸੀਗੇ।
ਹਾਂਜੀ,
ਤੇ ਜਦੋਂ ਤੁਹਾਨੂੰ ਪਤਾ ਵੀ ਕੈਰੀਬੀਅਨ ਕੰਟਰੀ ਦੇ ਵਿੱਚ ਛੁੱਟੀਆਂ ਹਾਂਜੀ ਗੁਜ਼ਾਰਨੀਆਂ ਹੋਣ, ਤੇ ਬੜਾ ਵਧੀਆ 5-star ਰਿਜ਼ੋਰਟ ਹੋਵੇ, ਵਟ ਐਲਸ ਯੂ ਨੀਡ, ਹੈਂਜੀ। ਤੇ ਬੜਾ ਵੈਦਰ ਵਧੀਆ ਸੀਗਾ, ਐਵਰੀ ਡੇ ਅਰਾਊਂਡ 30 ਡਿਗਰੀ।
ਵਧੀਆ ਜੀ, ਧੰਨਵਾਦ ਤੁਹਾਡਾ, ਛੁੱਟੀਆਂ
ਗੁਜ਼ਾਰ ਹਾਂਜੀ, ਦੁਬਾਰਾ ਕੰਮ ਕਰਨ ਲਈ
ਰੀਐਨਰਜਾਈਜ਼ ਹੋ ਗਏ,
ਰੀਐਨਰਜਾਈਜ਼ ਹੋ ਗਏ।
ਬਿਲਕੁਲ ਬਿਲਕੁਲ
ਹਾਂਜੀ,
ਮਿਹਰਬਾਨੀ ਜੀ, ਧੰਨਵਾਦ। ਲਓ ਦੋਸਤੋ, ਆਪਾਂ ਛੋਟੀ ਜਿਹੀ ਬ੍ਰੇਕ ਲੈਣੇ, ਫਿਰ ਆਪਾਂ ਗੱਲਾਂ ਬਾਤਾਂ ਨੂੰ ਜਾਰੀ ਰੱਖਾਂਗੇ।
ਓਏ, ਵਿਆਹ ਤਾਂ ਸਾਡੇ ਜ਼ਮਾਨੇ 'ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ 'ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨਸ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਜਸ ਭੁੱਲਰ,
ਨਹੀਂ ਨਹੀਂ ਯੈਸ ਭੁੱਲਰ,
ਓਏ ਜਸ ਭੁੱਲਰ,
ਨਹੀਂ ਨਹੀਂ ਯੈਸ ਭੁੱਲਰ, ਮੋਰਗੇਜ ਲਈ ਜੇ ਸਭ ਪਾਸਿਓਂ ਹੋ ਚੁੱਕੀ ਹੈ ਨਾ ਤਾਂ ਯੈਸ ਕਰਵਾਉਣਗੇ ਜਸ ਭੁੱਲਰ,
ਜਿਨ੍ਹਾਂ ਦਾ ਟਰੈਕਿੰਗ ਵਿੱਚ ਆਪਣਾ ਤਜੁਰਬਾ ਹੈ।
ਹਰ ਤਰ੍ਹਾਂ ਦੀ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ।
ਸੈਕਿੰਡ ਮੋਰਗੇਜ, ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ,
ਟਰੱਕ ਲੋਨਸ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ। ਇਹਨਾਂ ਦਾ ਫੋਨ ਨੰਬਰ 416-732-2611, ਯਾਨੀ 416-732-2611।
ਲੇਕ ਦੇ ਕਿਨਾਰੇ ਤੇ ਪਹਾੜਾਂ ਦੀ ਗੋਦ ਚ ਵਸੇ ਬਲੂ ਮਾਊਂਟੇਨ ਏਰੀਆ ਤੇ ਵਿਸਾਖਾ ਬੀਚ ਵਿੱਚ ਨਵੀਆਂ ਕੌਂਡੋਜ਼ ਦੀ ਬੁਕਿੰਗ ਸ਼ੁਰੂ। ਕੌਂਡੋ ਚ ਆਪ ਰਹੋ, ਇਨਵੈਸਟ ਕਰਕੇ ਕਿਰਾਏ ਤੇ ਦਿਓ ਜਾਂ ਅਸਾਈਨਮੈਂਟ ਤੇ ਵੇਚ ਕੇ ਡਾਲਰ ਕਮਾਓ, ਮਰਜ਼ੀ ਤੁਹਾਡੀ। ਕੀਮਤਾਂ ਨੇ ਵਧਣਾ ਹੀ ਵਧਣਾ। ਫ੍ਰੀ ਅਸਾਈਨਮੈਂਟ, ਫ੍ਰੀ ਅਪਲਾਈਸਿਸ, ਪਾਰਕਿੰਗ ਇਨਕਲੂਡਿਡ ਤੇ ਕੀਮਤਾਂ 4.5 ਲੱਖ ਤੋਂ। ਮਾਡਰਨ ਸਹੂਲਤਾਂ ਨਾਲ ਲੈਸ ਸ਼ਾਨਦਾਰ ਬਿਲਡਿੰਗ, ਪਹਾੜਾਂ ਦੀ ਗੋਦ ਤੇ ਲੇਕ ਦਾ ਕਿਨਾਰਾ, ਬਸ ਨਜ਼ਾਰਾ ਹੀ ਨਜ਼ਾਰਾ। ਆਪਣਾ ਯੂਨਿਟ ਬੁੱਕ ਕਰਾਉਣ ਲਈ ਰੀਮੈਕਸ ਸਪੈਸ਼ਲਿਸਟ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-3600-8436।
सिम फ्रेट सिस्टम्स हायर कर रहे ने सिर्फ ओनर ऑपरेटर्स, कंपनी ड्राइवर्स फुल हो चुके ने अते हायर कर रहे ने तजर्बेकार डिस्पैचर्स। सिम फ्रेट सिस्टम्स जिना कोल है ब्रांड न्यू फ्लीट, 150 ट्रक ते ट्रेलर दी पार्किंग अवेलेबल है। हाईवे तो सिर्फ 2 मिनट दी दूरी, 401 एग्जिट 295, 24 घंटे सिक्योरिटी, फुल सिक्योर्ड यार्ड। वधेरे जानकारी लिए संपर्क करो 647-273-2320।
गार्निशमेंट, पावर ऑफ सेल नोटिस, बैंक वालों पैसे दी मंग, उन्हें ही सानू कॉल करो, फिर तो अनु कोई नहीं कर सकेगा तंग। कर्जा माफ कराओ, 100% मानसिक शांति पाओ, कलेक्शन कॉलों तो छुटकारा, बिना व्याज निकिया निकिया किश्तां। कॉल करो कैनेडा कंज्यूमर क्रेडिट असिस्टेंस 416-502-3100। कर्जे तो परेशान, असी करांगे काम आसान। 416-502-3100।
इना इलाज कराया पर फिर भी बीमारियां तो खेड़ा ना छुट पाया।
हर तरह दिया बीमारियां तो छुटकारा पाओ, सुजोक होम्योपैथिक क्लिनिक आओ।
हर तरह दिया बीमारियां दा बिना साइड इफेक्ट तो इलाज काबिल ते तजुर्बेकार टीम वालों बेस्ट रिजल्ट्स नाल कीता जांदा है। अपनी पूरी फैमिली दा रखो ख्याल, सुजोक होम्योपैथिक क्लिनिक ब्रैम्पटन दे नाल।
145 क्लीयरेंस स्ट्रीट 26 ब्रैम्पटन। कॉल करो 647-856-2516,
647-856-2516। Homeopathy for better health.
Appointment ली विजिट करो sujokhomeoclinic.com ते।
एशियन फूड सेंटर, इंडियन, कैनेडियन, साफ सुथरी ग्रोसरी दे नाल
घर घर विच मशहूर हो चुकिया एशियन फूड सेंटर हमेशा सस्ते रेट ते वधिया सेवावां देण लई वचनबद्ध है।
अपने एरिया विच पेंदे किसे भी स्टोर विच जाओगे तो जरूर बचत पाओगे।
वधेरी जानकारी लई एशियन फूड सेंटर दा इक्को इक नंबर याद रखो 416-740-3262।
एशियन फूड सेंटर 416-740-3262।
एशियन फूड सेंटर।
घर, मकान या दुकान, प्रॉपर्टी दी हर मुश्किल नु करे आसान।
काबिल ते ईमानदार सेल्स रिप्रेजेंटेटिव राणा रणधीर सिंह सिद्धू, जेडे ब्रैम्पटन ते मिसिसागा तो अपने भरोसेमंद सेवावां प्रदान कर देने।
आज ही कॉल करो 905-915-8484।
905-915-8484। घर खरीदना है या प्रॉपर्टी विच इन्वेस्ट करके चंगा प्रॉफिट हासिल करना है,
कॉल करो रॉयल लीपेज फ्लावर सिटी रियल्टी दे राणा रणधीर सिंह सिद्धू नु।
एक बार फिर निघा स्वागत तुहाडा अज दे नगारा प्रोग्राम दे विच। साडे अज दे प्रोग्राम नू राजपाल बराड़ स्पोंसर करदे ने जी, फाइनैंशियल एडवाइजर ने। इंश्योरेंस वगैरह करवाउणी आ तुसी, क्रिटिकल डिसेबिलिटी इंश्योरेंस, सुपरवीजा इंश्योरेंस करवाउणी आ, तुहाडे पेरेंट्स वगैरह आ रहे ने इत्थे, ते फिर भी तालमेल कर लिओ तुसी। फंड्स किते वधिया थां ते इनवैसट करने ने जिथे चंगी ग्रोथ हुंदी होवे, फिर भी तुसी जरूर कॉल करिओ। साल दो साल बाद अपना इनवैसटमेंट पोर्टफोलियो चैक करदे रहा करो। कई बार तां हाल इह हुंदा जी ਬਈ ਫੰਡਸ ਤੁਸੀਂ ਪੈਸੇ ਜੋੜੇ ਹੁੰਦੇ ਬੜੀ ਮਿਹਨਤ ਨਾਲ, ਅਤੇ ਫੰਡਸ ਤੁਸੀਂ ਇਨਵੈਸਟ ਕੀਤੇ ਹੁੰਦੇ ਆ, ਪੰਜ ਚਾਰ ਸਾਲ ਤੁਸੀਂ ਖਿਆਲ ਹੀ ਨਹੀਂ ਕਰਦੇ, ਘੱਟਦੇ ਆ ਕਿ ਵੱਧਦੇ ਆ, ਨਾ ਤੁਸੀਂ ਚੇਂਜ ਕਰਦੇ ਹੋ, ਨਾ ਤੁਸੀਂ ਕਿਸੇ ਤੋਂ ਚੈੱਕ ਕਰਾਉਂਦੇ ਹੋ, ਅਤੇ ਅਲਟੀਮੇਟਲੀ 5 ਸਾਲਾਂ ਬਾਅਦ ਪੈਸੇ ਕੱਢ ਕੇ ਦੇਖਦੇ ਹੋ ਅਤੇ ਪੈਸੇ ਤੁਹਾਡੇ ਘੱਟੇ ਹੁੰਦੇ ਆ। ਫਿਰ ਤੁਹਾਡਾ ਦਿਲ ਵੀ ਘੱਟਣ 'ਚ ਲੱਗ ਜਾਂਦਾ ਵੀ ਕਾਸ਼ ਇਹ ਪੈਸੇ ਕਿਤੇ ਹੋਰ ਲਾਏ ਹੁੰਦੇ, ਕਿਤੇ ਰੀਅਲ ਸਟੇਟ 'ਚ ਇਨਵੈਸਟ ਕੀਤੇ ਹੁੰਦੇ, ਘਰ ਵੀ ਦੁੱਗਣੇ ਹੋ ਗਏ ਨੇ, ਆਹ ਹੋ ਗਿਆ, ਉਹ ਹੋ ਗਿਆ। ਇਹ ਚੀਜ਼ਾਂ ਤੋਂ ਅਵੋਇਡ ਕਰਨ ਲਈ ਪਹਿਲਾਂ ਹੀ ਕਿਸੇ ਚੰਗੇ ਫਾਈਨੈਂਸ਼ੀਅਲ ਐਡਵਾਈਜ਼ਰ ਨਾਲ ਤੁਸੀਂ ਤਾਲਮੇਲ ਕਰੋ। ਰਾਜਪਾਲ ਬਰਾੜ ਬਹੁਤ ਸਾਲਾਂ ਤੋਂ ਕੰਮ ਕਰਦੇ ਨੇ ਜੀ, 416-917-1456 ਇਹਨਾਂ ਦਾ ਨੰਬਰ ਹੈ ਜੀ। ਪ੍ਰਦੀਪ ਗੋਇਲ ਕਾਰਾਂ ਦੀ ਸਭ ਤੋਂ ਸਸਤੇ ਰੇਟ 'ਤੇ ਇੰਸ਼ੋਰੈਂਸ ਕਰਦੇ ਨੇ, 647-278-5003। ਤੁਸੀਂ ਕਿੰਨਾ ਪ੍ਰੀਮੀਅਮ ਦਿੰਦੇ ਹੋ ਮਹੀਨੇ ਦਾ ਕਾਰ ਦੀ ਇੰਸ਼ੋਰੈਂਸ ਦਾ, ਨੋਟ ਕਰ ਲਓ। ਫਿਰ ਇਹਨਾਂ ਨੂੰ ਕਾਲ ਕਰ ਲਿਓ, ਇਹਨਾਂ ਤੋਂ ਕੋਟੇਸ਼ਨ ਲਿਓ, ਤੁਸੀਂ ਵੇਖੋਗੇ ਵੀ ਤੁਹਾਡੇ ਮਹੀਨੇ ਦੇ 50-60-100 ਬਚ ਜਾਣਗੇ। 647-278-5003 ਇਹਨਾਂ ਦਾ ਨੰਬਰ ਆ। ਨਵੇਂ ਆਏ ਹੋ ਤੁਸੀਂ ਇੱਥੇ ਤਾਂ ਫਿਰ ਤਾਂ ਜ਼ਰੂਰ ਹੀ ਤੁਸੀਂ ਇਹਨਾਂ ਨੂੰ ਕਾਲ ਕਰਿਓ, ਕਿਉਂਕਿ ਇਹਨਾਂ ਨੇ ਪੱਕੀ ਗੱਲ ਆ ਵੀ ਤੁਹਾਨੂੰ ਸਭ ਤੋਂ ਸਸਤੇ ਰੇਟ ਦੇ ਉੱਤੇ ਇੰਸ਼ੋਰੈਂਸ ਲੈ ਕੇ ਦੇਣੀ ਹੈ। ਸ਼ੋਪ ਰਾਊਂਡ ਕਰਕੇ ਵੇਖਣਗੇ, ਬਹੁਤ ਸਾਰੀਆਂ ਕੰਪਨੀਆਂ ਨੇ ਜਿਹੜੀਆਂ ਸਸਤੀ ਇੰਸ਼ੋਰੈਂਸ ਦਿੰਦੀਆਂ ਨੇ। 647-278-5003 ਪ੍ਰਦੀਪ ਗੋਇਲ ਦਾ ਨੰਬਰ ਆ। ਗਰੋਸਰੀ ਕਰਨੀ ਹੈ, ਵਧੀਆ ਤਾਜ਼ੇ ਫਲ ਫਰੂਟ ਲੈਣੇ ਨੇ, ਫਿਰ ਏਸ਼ੀਅਨ ਫੂਡ ਸੈਂਟਰ 'ਤੇ ਜਾਣਾ ਹਮੇਸ਼ਾ ਸੇਲ ਵਾਲਾ ਮਾਹੌਲ ਹੁੰਦਾ ਦੋਸਤੋ। ਬਹੁਤ ਸਾਰੇ ਸਟੋਰ ਨੇ ਏਸ਼ੀਅਨ ਫੂਡ ਸੈਂਟਰ ਦੇ, ਤੁਹਾਡੇ ਘਰ ਦੇ ਨੇੜੇ ਤੇ ਇੱਕ ਅੱਧੇ ਕਿਲੋਮੀਟਰ ਦੇ ਰੇਡੀਅਸ ਜ਼ਰੂਰ ਏਸ਼ੀਅਨ ਫੂਡ ਦਾ ਸਟੋਰ ਆ ਜਿਹੜਾ ਹੈਗਾ, ਜਾ ਕੇ ਆਇਓ, ਉੱਥੇ ਚੱਕਰ ਲਗਾ ਕੇ ਆਇਓ। ਬਿਗ ਬੋਸ ਫਰਨੀਚਰ ਵਾਲੇ 27 'ਤੇ ਐਲਬੀਅਨ ਦੀ ਨੁੱਕਰ 'ਤੇ ਨੇ, ਅਤੇ ਹਰ ਕਿਸਮ ਦਾ ਫਰਨੀਚਰ ਉਹਨਾਂ ਦੇ ਸ਼ੋਅਰੂਮ ਦੇ ਵਿੱਚ ਹੈਗਾ ਜੀ। 27 'ਤੇ ਐਲਬੀਅਨ ਦੇ ਕੋਨੇ 'ਤੇ ਖੜ੍ਹ ਕੇ ਨਿਗਾਹ ਘੁਮਾਇਓ ਤੁਸੀਂ, ਗੈਸ ਸਟੇਸ਼ਨ ਵਾਲੇ ਪਾਸੇ ਐਲਬੀਅਨ ਦੇ ਉੱਤੇ ਇਹਨਾਂ ਦਾ ਸਟੋਰ ਆ। ਬਾਕੀ ਤੁਹਾਡੀਆਂ ਲੋੜਾਂ ਮੁਤਾਬਕ ਫਰਨੀਚਰ ਬਣਾ ਹੀ ਦਿੰਦੇ ਨੇ, ਇਹਨਾਂ ਦਾ ਮੈਨੂਫੈਕਚਰਿੰਗ ਯੂਨਿਟ ਹੈਗਾ ਅਤੇ ਉੱਥੇ ਮੈਨੂਫੈਕਚਰ ਕਰਦੇ ਨੇ, ਆਪ ਬਣਾਉਂਦੇ ਨੇ ਸੋਫਾ ਸੈੱਟ ਵਗੈਰਾ ਫਰਨੀਚਰ। 27 'ਤੇ ਐਲਬੀਅਨ ਦੇ ਨੁੱਕਰ 'ਤੇ ਬਿਗ ਬੋਸ ਫਰਨੀਚਰ, ਨਾਂ ਯਾਦ ਰੱਖਣਾ ਦੋਸਤੋ। ਬੰਦਾ ਜਿਹੜਾ ਉਹ ਸਮਾਜ ਦੇ ਵਿੱਚ ਵਿਚਰਦਾ ਅਤੇ ਸਮਾਜ ਤੋਂ ਆਲੇ ਦੁਆਲੇ ਤੋਂ ਉਹ ਬਹੁਤ ਕੁਝ ਗ੍ਰਹਿਣ ਕਰਦਾ, ਜਿਹੋ ਜਿਹਾ ਆਲਾ ਦੁਆਲਾ ਹੁੰਦਾ ਉਹੋ ਜਿਹਾ ਹੀ ਬੰਦਾ ਬਣ ਜਾਂਦਾ। ਜੇ ਆਲਾ ਦੁਆਲਾ ਵਧੀਆ, ਆਲੇ ਦੁਆਲੇ ਸੁੱਖ ਸਹੂਲਤਾਂ ਹੈਗੀਆਂ ਨੇ, ਅਤੇ ਬੰਦੇ ਦੀ ਜਿਹੜੀ ਪਰਸਨੈਲਿਟੀ ਆ, ਆਪਾਂ ਇਹ ਗੱਲ ਕਰ ਰਹੇ ਸੀ, ਉਹਦੀ ਪਰਸਨੈਲਿਟੀ ਡਿਵੈਲਪ ਕਰਦੀ ਆ। ਜੇ ਉਹਦੇ ਜਾਂਦੇ ਦੇ ਹੀ ਬੋਝ ਪੈ ਜਾਂਦਾ ਅਤੇ ਫਿਰ ਉਹਦੀ ਪਰਸਨੈਲਿਟੀ ਡਿਵੈਲਪ ਨਹੀਂ ਕਰਦੀ, ਉਹ ਕ੍ਰੀਏਟੀਵਿਟੀ ਜਾਂ ਮੈਚਿਓਰਿਟੀ ਦੀ ਉਸ ਸਟੇਜ 'ਤੇ ਪਹੁੰਚਦਾ ਹੀ ਨਹੀਂ ਜਿਹੜੀ ਸਟੇਜ 'ਤੇ ਉਹਨੂੰ ਪਹੁੰਚਣਾ ਚਾਹੀਦਾ। ਉਹਦੇ ਜ਼ਿੰਦਗੀ ਦੇ ਕੰਮ ਅਧੂਰੇ ਹੀ ਰਹਿੰਦੇ ਆ, ਖਿੰਡਿਆ ਖਿੰਡਿਆ ਰਹਿੰਦਾ ਉਹ। ਮੌਜੂਦਾ ਸਿਸਟਮ ਦੇ ਵਿੱਚ ਇਹ ਗੱਲ ਬੜੀ ਅਹਿਮੀਅਤ ਰੱਖਦੀ ਹੈ ਵੀ ਬੰਦਾ, ਇਨਸਾਨ ਆਪਣੇ ਆਪ ਦੇ ਵਿੱਚ ਮੁਕੰਮਲ ਹੋਵੇ। ਮੁਕੰਮਲ ਦਾ ਮਤਲਬ ਮੈਨੂੰ ਨਹੀਂ ਪਤਾ, ਮੈਂ ਮਤਲਬ ਸਮਝਾ ਵੀ ਸਕਦਾ ਕਿ ਨਹੀਂ ਰੇਡੀਓ 'ਤੇ, ਮੁਕੰਮਲ ਇਨਸਾਨ ਹੋਣਾ ਬਹੁਤ ਵੱਡੀ ਗੱਲ ਆ। ਪਰ ਜਦੋਂ ਬੰਦਾ ਖਿੰਡਿਆ ਖਿੰਡਿਆ ਰਹਿੰਦਾ, ਬੰਦੇ ਦੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ, ਉਹਦੀ ਪਰਸਨੈਲਿਟੀ ਸਕੈਟਰਡ ਪਰਸਨੈਲਿਟੀ ਬਣਦੀ ਆ, ਲੋੜਾਂ ਵੀ ਪੂਰੀਆਂ ਨਹੀਂ ਹੁੰਦੀਆਂ, ਰੁਝੇਵਾਂ ਵੀ ਰਹਿੰਦਾ, ਮਾਨਸਿਕ ਖੰਡਾ ਦੀ ਹਾਲਤ ਰਹਿੰਦੀ ਆ, ਕਦੇ ਨਿਰਾਸ਼ ਹੋ ਜਾਂਦਾ ਉਹ, ਕਦੇ ਉਹ ਪੈਗ ਲਾਉਣ ਲੱਗ ਜਾਂਦਾ, ਕਦੇ ਨਸ਼ਿਆਂ 'ਤੇ ਚਲਾ ਜਾਂਦਾ, ਕਦੇ ਮਾਨਸਿਕ ਬਿਰਤੀਆਂ ਬਾਰੇ ਸੋਚ ਕੇ ਵੇਖਿਓ ਵੀ ਬੰਦੇ ਇਹੋ ਜਿਹਾ ਕੁਝ ਕਿਉਂ ਕਰਦੇ ਨੇ। ਬਹੁਤ ਸਾਰੇ ਲੋਕ ਇਹ ਕਹਿੰਦੇ ਹੁੰਦੇ ਆ ਵੀ ਬਈ ਜੇ ਉਹ ਮਾਨਸਿਕ ਰੋਗੀਆਂ ਵੱਲ ਜਾਂ ਜਿਹੜੇ ਡਰੱਗ ਅਡਿਕਟਸ ਨੇ ਉਹਨਾਂ ਵੱਲ ਦੇਖਦੇ ਨੇ, ਉਹ ਕਹਿੰਦੇ ਜੀ ਇਹ ਤਾਂ ਪਤਾ ਨਹੀਂ ਕੰਮ ਨਹੀਂ ਕਰਦੇ, ਵਿਹਲੇ ਫਿਰਦੇ ਨੇ। ਨਹੀਂ ਦੋਸਤੋ, ਇਸ ਤਰ੍ਹਾਂ ਦਾ ਨਜ਼ਰੀਆ ਠੀਕ ਨਹੀਂ ਹੁੰਦਾ। ਮੈਂ ਹਮੇਸ਼ਾ ਹੀ ਇਸ ਗੱਲ ਦੇ ਉੱਤੇ ਮੇਰਾ ਉਲਟ ਵਿਊ ਹੁੰਦਾ। ਕੋਈ ਇਨਸਾਨ ਆ ਜਿਹੜਾ, ਉਹਦੀ ਤੁਸੀਂ ਪਿਛਲੀ ਜ਼ਿੰਦਗੀ ਦੇ ਵਿੱਚ ਹਾਥ ਮਾਰ ਕੇ ਵੇਖੋਗੇ ਤੁਸੀਂ, ਅਤੇ ਤੁਹਾਡਾ ਨਜ਼ਰੀਆ ਬਦਲ ਜੂਗਾ। ਇਸੇ ਕਰਕੇ ਕਿਹਾ ਜਾਂਦਾ ਵੀ ਜਿਹੜੇ ਹੋਮਲੈਸ ਨੇ ਉਹ ਹੋਮਲੈਸ ਇਸ ਕਰਕੇ ਨਹੀਂ ਹੈਗੇ ਵੀ ਉਹ ਮਿਹਨਤ ਨਹੀਂ ਕਰਦੇ, ਹੋਮਲੈਸ ਇਸ ਕਰਕੇ ਨੇ ਕਿ ਜਾਂ ਤਾਂ ਉਹ ਮਾਨਸਿਕ ਖੰਡਾ ਦੀ ਹਾਲਤ ਵਿੱਚ ਨੇ, ਉਹਨਾਂ ਨੂੰ ਕਿਸੇ ਪਰਟੀਕੁਲਰ ਸਟੇਜ 'ਤੇ ਉਹਨਾਂ ਦੀਆਂ ਲੋੜਾਂ ਨਹੀਂ ਪੂਰੀਆਂ ਹੋਈਆਂ, ਉਹਨਾਂ ਨੂੰ ਦਵਾਈ ਨਹੀਂ ਮਿਲੀ, ਉਹਨਾਂ ਦੀ ਬਿਮਾਰੀ ਇੱਕ ਸਟੇਜ ਤੋਂ ਵੱਧ ਗਈ ਹੈ, ਉਹ ਸਮਾਜ ਦੇ ਇਹੋ ਜਿਹੇ ਵਰਗਾਂ ਦੇ ਵਿੱਚੋਂ ਨੇ ਜਿਨ੍ਹਾਂ ਨੂੰ ਲਤਾੜਿਆ ਗਿਆ, ਜਿਨ੍ਹਾਂ ਨਾਲ ਡਿਸਕ੍ਰੀਮੀਨੇਸ਼ਨ ਕੀਤੀ ਗਈ ਹੈ, ਉਹਨਾਂ ਨੂੰ ਕੁਝ ਇਹੋ ਜਿਹੀਆਂ ਮਾਨਸਿਕ ਬਿਮਾਰੀਆਂ ਨੇ ਜਿਨ੍ਹਾਂ ਦੀ ਕਦੇ ਵੀ ਟੇਕ ਕੇਅਰ ਨਹੀਂ ਕੀਤੀ ਗਈ, ਜਾਂ ਉਹਨਾਂ ਨੂੰ ਕੁਝ ਇਹੋ ਜਿਹੀਆਂ ਬਿਮਾਰੀਆਂ ਨੇ ਜਿਨ੍ਹਾਂ 'ਚ ਮਾਨਸਿਕ ਬਿਮਾਰੀਆਂ ਵੀ ਹੋ ਸਕਦੀਆਂ, ਜਿਨ੍ਹਾਂ ਦੀ ਦਵਾਈ ਲਗਾਤਾਰ ਚੱਲਦੀ ਹੈ ਅਤੇ ਦਵਾਈ ਲੈਣ ਲਈ ਉਹਨਾਂ ਕੋਲ ਪੈਸਾ ਨਹੀਂ ਹੈਗਾ, ਅਤੇ ਫਿਰ ਉਹ ਦਵਾਈ ਜਦੋਂ ਛੱਡਦੇ ਨੇ ਉਹ ਬਿਮਾਰੀ ਦੁਬਾਰਾ ਉਹਨੂੰ ਘੇਰ ਲੈਂਦੀ ਹੈ। ਇਹ ਬਹੁਤ ਕੰਪਲੈਕਸ ਸਟੇਜ ਹੁੰਦੀ ਹੈ, ਇਹਨੂੰ ਸਮਝਣ ਦੇ ਲਈ ਤੁਹਾਨੂੰ ਦਿਮਾਗੀ ਸ਼ਕਤੀ ਲਾਉਣੀ ਪੈਂਦੀ ਹੈ। ਇਸ ਕਰਕੇ ਵਧੀਆ ਸਮਾਜਾਂ ਦੇ ਵਿੱਚ ਨੰਬਰ ਇੱਕ ਵੀ ਬਚਪਨ ਦੇ ਵਿੱਚ ਐਜੂਕੇਸ਼ਨ ਫਰੀ, ਬਚਪਨ ਦੇ ਵਿੱਚ ਖਾਣ ਪੀਣ ਦਾ ਖੁਰਾਕ ਦਾ ਕੋਈ ਬੋਝ ਨਹੀਂ ਹੋਣਾ ਚਾਹੀਦਾ, ਅਤੇ ਜੇ ਕੋਈ ਬਿਮਾਰੀ ਠਮਾਰੀ ਲੱਗਦੀ ਹੈ ਤਾਂ ਉਹਦਾ ਇਲਾਜ ਫਰੀ ਹੋਣਾ ਚਾਹੀਦਾ। ਚੰਗੇ ਸਮਾਜਾਂ ਦੇ ਵਿੱਚ ਤਕੜੇ ਜਿਹੜੇ ਸਿਸਟਮ ਆ ਉਹਨਾਂ ਦੀ ਨਿਸ਼ਾਨੀ ਆ। ਪਰ ਅੱਜ ਕੱਲ੍ਹ ਦੇ ਸਮਾਜ ਦੇ ਵਿੱਚ ਦਵਾਈਆਂ ਵੱਲ ਜੇ ਝਾਤੀ ਮਾਰ ਕੇ ਵੀ ਵੇਖ ਲਈਏ ਨਾ, ਇਕੱਲਾ ਇੰਨਾ ਹੀ ਕਾਫੀ ਨਹੀਂ। ਜਿਹੜੀਆਂ ਦਵਾਈਆਂ ਨੂੰ ਸੁਸਾਇਟੀ ਨੂੰ ਸਰਵ ਕਰਨਾ ਚਾਹੀਦਾ, ਬੰਦੇ ਨੂੰ ਠੀਕ ਕਰਨ ਵੱਲ ਉਹਨਾਂ ਦੀ ਡਾਇਰੈਕਸ਼ਨ ਹੋਣੀ ਚਾਹੀਦੀ ਹੈ। ਪਰ ਮਾਫ ਕਰਿਓ, ਮੈਂ ਬਹੁਤ ਵਾਰੀ ਦੇਖਿਆ, ਮੈਂ ਡਾਕਟਰ ਤਾਂ ਹੈ ਨਹੀਂ ਗਾ, ਮੈਂ ਡਾਕਟਰ ਨਹੀਂ, ਮੈਂ ਤਾਂ ਇੱਕ ਸਧਾਰਨ ਬੰਦਾ, ਮੇਰੀ ਰਾਏ ਜਿਹੜੀ, ਮੇਰੀ ਗੱਲ ਗਲਤ ਵੀ ਹੋ ਸਕਦੀ ਹੈ, ਪਰ ਮੈਂ ਬਹੁਤ ਵਾਰੀ ਨੋਟ ਕੀਤਾ ਕਿ ਦਵਾਈਆਂ ਅਲਟੀਮੇਟਲੀ ਬੰਦੇ ਨੂੰ ਆਪਣੇ ਆਪ ਦਾ ਗੁਲਾਮ ਹੀ ਬਣਾ ਲੈਂਦੀਆਂ। ਦਵਾਈਆਂ ਇਸ ਕਿਸਮ ਦੀਆਂ ਨੇ, ਇੱਕ ਤਾਂ ਹੁੰਦਾ ਨਾ ਬੰਦੇ ਨੂੰ ਠੀਕ ਕਰਨ ਲਈ ਦਿੱਤੀਆਂ ਜਾਣੀਆਂ, ਇੱਥੇ ਬਹੁਤ ਵਾਰੀ ਦੇਖਿਆ ਵੀ ਦਵਾਈ ਹੈ ਜਿਹੜੀ, ਉਹ ਦਵਾਈ ਸਿਰਫ ਦਵਾਈਆਂ ਵੇਚਣ ਦੇ ਲਈ ਦਵਾਈ ਦਿੱਤੀ ਜਾਂਦੀ ਹੈ। ਮੁਨਾਫਾ ਜਿਹੜਾ ਇੰਨੇ ਵੱਡੇ ਪੱਧਰ ਤੇ ਕਮਾਇਆ ਜਾਂਦਾ ਦਵਾਈਆਂ ਵੇਚਣ ਵਾਲੀਆਂ ਕੰਪਨੀਆਂ ਇਹਨਾਂ ਨੂੰ ਇਸੇ ਕਰਕੇ ਤਾਂ ਫਾਰਮਾਸਿਊਟੀਕਲ ਮਾਫੀਆ ਕਹਿ ਦਿੰਦੇ ਨੇ। ਅੱਗੇ ਦੀ ਅੱਗੇ ਇਹਨਾਂ ਨੇ ਸਮਝ ਹੀ ਬੰਦੇ ਦੀ ਇਹੋ ਜਿਹੀ ਬਣਾਤੀ ਆ, ਡਾਕਟਰ ਤੋਂ ਲੈ ਕੇ ਪੇਸ਼ੈਂਟ ਤੱਕ ਵੀ ਆਹ ਦਵਾਈ ਬਿਨਾਂ ਤਾਂ ਸਰਨਾ ਹੀ ਨਹੀਂ। ਅੱਛਾ ਫਿਰ ਉਹ ਦਵਾਈ ਜਦੋਂ ਇੰਨੀ ਜ਼ਰੂਰੀ ਸਾਨੂੰ ਲੱਗਦੀ ਹੈ ਫਿਰ ਧੜਾਧੜ ਦਵਾਈਆਂ ਦਿੱਤੀਆਂ ਜਾਂਦੀਆਂ, ਫਿਰ ਉਹ ਦਵਾਈਆਂ ਦੀ ਕੁਆਲਿਟੀ ਦੀ ਕੇਅਰ ਹੀ ਕੋਈ ਨਹੀਂ ਕਰਦਾ। ਜਦੋਂ ਇਹ ਸਾਰਾ ਕੁਝ ਗਵਰਨਮੈਂਟ ਦੇ ਹੱਥ ਦੇ ਵਿੱਚ ਹੁੰਦਾ ਹੈ, ਵੀ ਹੈਲਥ ਸੈਕਟਰ ਵੀ ਗਵਰਨਮੈਂਟ ਦੇ ਹੱਥ ਦੇ ਵਿੱਚ ਆ, ਐਜੂਕੇਸ਼ਨ ਸੈਕਟਰ ਤਾਂ ਹੈਗਾ ਹੀ ਹੈਗਾ, ਫਿਰ ਚੰਗੀਆਂ ਗਵਰਨਮੈਂਟਸ ਨੇ ਜਿਹੜੀਆਂ ਉਹ ਜਨੈਰਿਕ ਦਵਾਈਆਂ ਸਸਤੀਆਂ ਦਵਾਈਆਂ ਵੀ ਬਣਾ ਲੈਂਦੀਆਂ ਨੇ। ਉਹ ਖੋਜ ਰਿਸਰਚ ਹੈ ਜਿਹੜੀ ਇਸ ਪੱਧਰ ਤੇ ਪਹੁੰਚਦੀ ਹੈ, ਉੱਚਤਮ ਅਵਸਥਾ ਦੇ ਵਿੱਚ ਪਹੁੰਚਦੀ ਹੈ, ਨਹੀਂ ਤਾਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੇ ਜਿਹੜੇ ਰਿਸਰਚਰਸ ਨੇ ਤੇ ਅੱਗੇ ਮੀਡੀਆ ਵਾਲੇ ਨੇ ਤੇ ਅੱਗੇ ਜਿਹੜੇ ਸਾਇੰਟਿਸਟ ਵੀ ਉਹਨਾਂ ਨੇ ਖਰੀਦੇ ਹੁੰਦੇ ਨੇ, ਉਹੋ ਜਿਹੇ ਆਰਟੀਕਲਸ ਲਿਖਦੇ ਨੇ ਵੀ ਬੰਦੇ ਨੂੰ ਪ੍ਰਭਾਵਿਤ ਕਰਦੇ ਨੇ। ਆ ਹੁਣ ਕੱਲ੍ਹ ਦੀ ਖਬਰ ਹੀ ਆ, ਦੇਖੋ ਮੈਂ ਕੋਈ ਵੈਸੇ ਨਹੀਂ ਗੱਲ ਕਰ ਰਿਹਾ, ਮੈਂ ਤਾਂ ਇੱਕ ਖਬਰ ਸਾਂਝੀ ਕਰ ਰਿਹਾ ਚਲੋ ਨਾਲ ਦੀ ਨਾਲ, ਵੀ ਫਾਈਜ਼ਰ ਵਾਲੀ ਕੰਪਨੀ ਨੇ ਆਪਣੇ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਹੁੰਦੀਆਂ, ਉਹ ਬਲੱਡ ਪ੍ਰੈਸ਼ਰ ਦੇ ਚਾਰ ਦਵਾਈਆਂ ਜਿਹੜੀਆਂ ਉਹ ਚਾਰ ਕਿਸਮ ਦੀਆਂ ਦਵਾਈਆਂ ਉਹਨਾਂ ਨੇ ਵਾਪਸ ਬੁਲਾਈਆਂ, ਉਹ ਲੋਟਸ ਨੇ ਜਿਹੜੇ ਵਾਪਸ ਰੀਕਾਲ ਕਰ ਲਏ। ਚਲੋ ਇਹ ਵੀ ਇੱਕ ਚੰਗਾ ਸਟੈਪ ਆ ਵੀ ਰੀਕਾਲ ਕਰ ਲਏ, ਕਿਉਂ ਕਹਿੰਦੇ ਕਹਿੰਦੇ ਜੀ ਉਹਦੇ ਵਿੱਚ ਨਾ ਜਿਹੜੇ ਅਬਵ ਐਕਸੈਪਟੇਬਲ ਲੈਵਲਸ ਆਫ ਕੈਂਸਰ ਕੌਜ਼ਿੰਗ ਇੰਪਿਊਰਿਟੀਜ਼ ਸੀ, ਇਹ ਚਾਰ ਪੰਜ ਦਵਾਈਆਂ ਉਹਨਾਂ ਨੇ ਵਾਪਸ ਬੁਲਾਈਆਂ, ਤਾਂ ਕੁਦਰਤੀ ਚਲੋ ਗੱਲ ਦੇ ਨਾਲ ਗੱਲ ਜੁੜ ਗਈ, ਬਲੱਡ ਪ੍ਰੈਸ਼ਰ ਹੁਣ ਜਿਹਨਾਂ ਨੂੰ ਹੈਗਾ ਉਹ ਦਵਾਈਆਂ ਲੈਂਦੇ ਨੇ ਤੇ ਉਹਨਾਂ ਨੂੰ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਤਾਂ ਕੈਂਸਰ ਕੌਜ਼ਿੰਗ ਇਹਨਾਂ ਚ ਇੰਪਿਊਰਿਟੀ ਅਬਵ ਲੈਵਲ ਆ, ਇਹ ਜ਼ਰੂਰੀ ਨਹੀਂ ਵੀ ਕੈਂਸਰ ਹੋ ਜਾਵੇ, ਵੀ ਜਿੰਨਾ ਕੁ ਲੈਵਲ ਹੋਣਾ ਚਾਹੀਦਾ ਉਸ ਤੋਂ ਉਤਲੇ ਲੈਵਲ ਤੇ ਆ। ਬਹੁਤ ਹੁਣ ਕੋਵਿਡ ਦੀਆਂ ਵੈਕਸੀਨਸ ਲਈਆਂ ਨੇ, ਸਾਰਿਆਂ ਨੇ ਲਵਾਈਆਂ, ਮੋਢਿਆਂ ਦੇ ਵਿੱਚ ਟੀਕੇ ਲਵਾਏ ਆ। ਅੱਛਾ ਮੀਡੀਆ ਨੇ ਕਿਸ ਤਰੀਕੇ ਦੇ ਨਾਲ ਪ੍ਰਚਾਰ ਕੀਤਾ ਤੇ ਹੁਣ ਕਿਸ ਤਰੀਕੇ ਦੇ ਨਾਲ ਜਿਹੜਾ ਡਿਜ਼ੀਜ਼ ਕੰਟਰੋਲ ਵਾਲੇ ਅਮਰੀਕਾ ਦੇ ਵਿੱਚ ਜਿਹੜੀਆਂ ਡੈਥਸ ਹੋਈਆਂ ਉਹਨਾਂ ਨੇ ਵਧਾ ਚੜਾ ਕੇ ਪੇਸ਼ ਕੀਤੀਆਂ ਤੇ ਹੁਣ ਉਹ ਨਾਂ ਜਿਹੜੇ ਬਾਹਰ ਕੱਢ ਰਹੇ ਨੇ। ਹੁਣ ਤਾਂ ਕਈ ਵਾਰੀ ਇੱਥੋਂ ਵੀ ਕਿਤੇ ਕਿਤੇ ਰਿਸਰਚ ਇਹ ਵੀ ਆ ਰਹੀ ਹੈ ਵੀ ਬੱਚਿਆਂ ਨੂੰ ਜਿਹੜੀਆਂ ਧੜਾਧੜ ਦਵਾਈਆਂ ਲਾ ਰਹੀਆਂ, ਕੁਝ ਸਾਇੰਟਿਸਟ ਕਹਿ ਰਹੇ ਨੇ ਵੀ ਇਹ ਇਸ ਲੈਵਲ ਤੇ ਨਹੀਂ ਸੀ ਲਾਉਣੀਆਂ ਚਾਹੀਦੀਆਂ। ਹੁਣ ਇਹ ਵੀ ਕਿਹਾ ਜਾ ਰਿਹਾ ਵੀ ਪਹਿਲਾਂ ਕਿਹਾ ਕਹਿੰਦੇ ਸੀ ਕਿ ਕੋਵਿਡ ਦੀਆਂ ਦਵਾਈਆਂ ਜਿਹੜੀਆਂ ਉਹ ਮਤਲਬ ਉਹਨਾਂ ਦਾ ਨੁਕਸਾਨ ਕੋਈ ਨਹੀਂ, ਪਰ ਹੁਣ ਇਹ ਵੀ ਕਿਹਾ ਜਾ ਰਿਹਾ ਕਿ ਉਹ ਬੰਦੇ ਦੇ ਅੱਗੇ DNA ਦੇ ਵਿੱਚ ਲਿਵਰ 'ਚ ਜਾ ਕੇ ਐਂਟਰ ਕਰ ਜਾਂਦੀਆਂ ਨੇ। ਇਹਦੀਆਂ ਸਾਰੀਆਂ ਆਪਣੀਆਂ ਇਹ ਸਾਰੀਆਂ ਗੱਲਾਂ ਦੀਆਂ ਫਿਊਚਰ ਇੰਪਲੀਕੇਸ਼ਨਸ ਨੇ ਵੀ ਐਡੇ ਵੱਡੇ ਪੱਧਰ ਤੇ ਧੜਾਧੜ ਦਵਾਈਆਂ ਦੀਆਂ ਕੰਪਨੀਆਂ ਮਾਫੀਆ ਬਣਾ ਕੇ ਦਵਾਈਆਂ ਮਾਰਕੀਟ ਸਿੱਟਦੀਆਂ ਨੇ, ਮੀਡੀਆ ਨੂੰ ਪ੍ਰਭਾਵਿਤ ਕਰਦੀਆਂ ਤੇ ਗਵਰਨਮੈਂਟਸ ਨੂੰ ਪ੍ਰਭਾਵਿਤ ਕਰਦੀਆਂ, ਉਹ ਅੱਗੇ ਲੋਕਾਂ ਦੇ ਦਿਮਾਗਾਂ ਦਾ ਹਿੱਸਾ ਬਣਾਉਂਦੇ ਨੇ। ਮੈਂ ਇਸ ਗੱਲ ਤੋਂ ਇਨਕਾਰੀ ਨਹੀਂ ਹੁੰਦਾ, ਮੈਂ ਇਸ ਗੱਲ ਲਈ ਸਹਿਮਤ ਹਾਂ ਕਿ ਜਦੋਂ ਬਿਮਾਰੀ ਹੁੰਦੀ ਆ ਦਵਾਈਆਂ ਡਾਕਟਰ ਦੀ ਪ੍ਰੈਸਕ੍ਰਿਪਸ਼ਨ ਮੁਤਾਬਕ ਦਵਾਈਆਂ ਲੈਣੀਆਂ ਚਾਹੀਦੀਆਂ ਨੇ। ਕੋਵਿਡ ਦੇ ਦੌਰਾਨ ਵੀ ਵੈਕਸੀਨ ਜਿਹੜੀਆਂ ਲਾਈਆਂ, ਮੈਂ ਇਸ ਗੱਲ ਦਾ ਮਤਲਬ ਹਮਾਇਤੀ ਹਾਂ, ਲਾਉਣੀਆਂ ਚਾਹੀਦੀਆਂ ਸੀ, ਲਵਾਈਆਂ ਨੇ ਲੋਕਾਂ ਨੇ, ਸਿਆਣੇ ਲੋਕਾਂ ਨੇ, ਪਰ ਨਾਲ ਦੀ ਨਾਲ ਮਤਲਬ ਅਨੈਲਿਸਿਸ ਕਰਕੇ ਵੀ ਦੇਖਣਾ ਚਾਹੀਦਾ ਵੀ ਵਾਕਿਆ ਹੀ ਕੀ ਅਸੀਂ ਸਿਸਟਮ ਦੀਆਂ ਪਪਟਸ ਤਾਂ ਨਹੀਂ ਬਣ ਰਹੇ। ਜਦੋਂ ਇਹ ਸਾਰਾ ਕੁਝ ਹੈਲਥ ਸੈਕਟਰ ਤੇ ਨਾਲ ਦੀ ਨਾਲ ਐਜੂਕੇਸ਼ਨ ਸੈਕਟਰ, ਮੈਂ ਬਾਰ ਬਾਰ ਕਹਿਣਾ ਕਿਉਂਕਿ ਐਜੂਕੇਸ਼ਨ ਸੈਕਟਰ ਜੇ ਗਵਰਨਮੈਂਟ ਦੇ ਹੱਥ ਦੇ ਵਿੱਚ ਹੋਊਗਾ, ਗਵਰਨਮੈਂਟ ਆਪਣੇ ਤਰੀਕੇ ਦੇ ਨਾਲ ਵਧੀਆ ਐਜੂਕੇਸ਼ਨ ਦੇ ਸਕਦੀ ਹੈ, ਪਰ ਜੇ ਐਜੂਕੇਸ਼ਨ ਸੈਕਟਰ ਹੀ ਇਹੋ ਜਿਹਾ ਹੋਊਗਾ ਜਿਵੇਂ ਆਹ ਇੰਟਰਨੈਸ਼ਨਲ ਸਟੂਡੈਂਟਸ ਆਉਂਦੇ ਆ ਤੇ ਕਾਲਜਾਂ ਵਾਲੇ ਫੀਸਾਂ ਲੈ ਕੇ ਤੇ ਪੜ੍ਹਾਉਂਦੇ ਪੜ੍ਹਾਉਂਦੇ ਕੁਛ ਨਹੀਂ, ਦੋ ਦੋ ਕਮਰਿਆਂ 'ਚ ਕਾਲਜ ਖੁੱਲ੍ਹੇ ਆ, ਅਲਟੀਮੇਟਲੀ ਚਲੋ ਉਹ ਤਾਂ ਇੰਟਰਨੈਸ਼ਨਲ ਬੱਚੇ ਨੇ, ਉਹ ਤਾਂ ਬਹੁਤ ਮਾੜੀ ਗੱਲ ਆ, ਪਰ ਇੱਥੇ ਵੀ ਯੂਨੀਵਰਸਿਟੀ ਜਾਂ ਕਾਲਜਸ ਦੀ ਜਿਹੜੀ ਅੱਗੇ ਹੈਗਾ ਕੰਮ ਸਾਰਾ, ਉਹ ਹੈ ਤਾਂ ਬਹੁਤੇ ਥਾਵਾਂ 'ਤੇ ਪ੍ਰਾਈਵੇਟ ਨਾ, ਫਿਰ ਇਹਦੇ ਬਾਰੇ ਸੋਚਣਾ ਤਾਂ ਚਾਹੀਦਾ ਨਾ ਵੀ ਅਸੀਂ ਕਿਸ ਕਿਸਮ ਦੇ ਸਮਾਜ ਦੇ ਵਿੱਚ ਰਹਿ ਰਹੇ ਹਾਂ। ਹੁਣ ਇਹਦੀ ਕੰਪੈਰੀਜ਼ਨ ਇੰਡੀਆ ਨਾਲ ਨਾ ਕਰਨ ਲੱਗ ਜਾਓ ਵੀ ਮੈਨੂੰ ਕਹਿਣ ਲੱਗ ਜਾਓ ਵੀ ਲੈ ਚੰਗਾ ਫਿਰ ਇਸ ਤੋਂ ਇੰਡੀਆ ਸੀ, ਮੈਂ ਇੰਡੀਆ ਦੀ ਗੱਲ ਨਹੀਂ ਕਰ ਰਿਹਾ, ਮੈਂ ਤਾਂ ਇੱਕ ਮੈਂ ਪੋਲਿਸੀ ਮੈਟਰ ਦੀ ਗੱਲ ਕਰ ਰਿਹਾ ਵੀ ਜਿੱਥੇ ਹੈਲਥ ਸੈਕਟਰ ਅਤੇ ਐਜੂਕੇਸ਼ਨ ਸੈਕਟਰ ਆ ਜਿਹੜਾ ਉਹ ਪਬਲਿਕਲੀ ਫੰਡਡ ਹੋਵੇ ਅਤੇ ਗਵਰਨਮੈਂਟ ਦੇ ਉਹ ਅਧਿਕਾਰ ਖੇਤਰ ਦੇ ਵਿੱਚ ਹੋਵੇ, ਤਾਂ ਕਿ ਜਿਹੜੇ ਵੱਡੇ ਵਪਾਰੀ ਨੇ ਜਿਨ੍ਹਾਂ ਨੇ ਹੈਲਥ ਸੈਕਟਰ ਨੂੰ ਵੀ ਵਪਾਰ ਦਾ ਅੱਡਾ ਬਣਾਇਆ ਹੋਇਆ, ਜਿਨ੍ਹਾਂ ਨੇ ਵਿੱਦਿਆ ਨੂੰ ਵੀ ਵਪਾਰ ਬਣਾਇਆ ਹੋਇਆ, ਉਹਨਾਂ ਤੋਂ ਸਾਡਾ ਛੁਟਕਾਰਾ ਹੋਵੇ ਅਤੇ ਬੰਦਾ ਜਿਹੜਾ ਉਹ ਧਰਤੀ 'ਤੇ ਬੰਦਾ ਬਣ ਕੇ ਰਹਿ ਸਕੇ। ਇੱਕ ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲ ਸੁਣ ਲਈਏ। ਨਿੱਘਾ ਸਵਾਗਤ ਜੀ ਤੁਹਾਡਾ।
ਸਤਿ ਸ਼੍ਰੀ ਅਕਾਲ ਵੀਰ ਜੀ। ਤਾਂ ਜੀ ਇਹ ਗੱਲ ਦੀ ਗਰੰਟੀ ਕੌਣ ਲਊਗਾ ਵੀ ਜਿਹੜਾ ਗਵਰਨਮੈਂਟ ਦਾ ਸੈਕਟਰ ਹੈ ਉਹ ਵਧੀਆ ਵਾ ਕਿ ਜਿਹੜਾ ਦੂਸਰਾ ਸੈਕਟਰ ਹੈ ਉਹ ਵਧੀਆ ਵਾ? ਜੇ ਗਵਰਨਮੈਂਟ ਐਜੂਕੇਸ਼ਨ ਸੈਕਟਰ ਗਵਰਨਮੈਂਟ ਕੋਲ ਆ, ਜੇ ਕੈਨੇਡਾ ਦਾ ਐਜੂਕੇਸ਼ਨ ਸੈਕਟਰ ਗਵਰਨਮੈਂਟ ਕੋਲ ਆ, ਇਹਦੀ ਵੀ ਨਾ ਆਪਣੇ ਕੋਲ ਕੋਈ ਗਰੰਟੀ ਥੋੜਾ ਹੈਗੀ ਆ ਵੀ ਇਹ ਐਜੂਕੇਸ਼ਨ ਸਿਸਟਮ ਬਹੁਤ ਵਧੀਆ ਚੱਲ ਰਿਹਾ ਤੇ ਇਹ ਬਹੁਤ ਲਾਭਦਾਇਕ ਹੋਊਗਾ ਜੀ ਸਾਡੇ ਆਉਣ ਵਾਲੇ ਭਵਿੱਖ ਲਈ ਜਾਂ ਆਉਣ ਵਾਲੇ ਬੱਚਿਆਂ ਲਈ? ਇਹ ਵੀ ਤਾਂ ਹੋ ਸਕਦਾ ਨਾ ਵੀ ਜੋ ਗਵਰਨਮੈਂਟ ਨੂੰ ਚਾਹੀਦਾ ਉਹ ਉੱਦਾਂ ਦਾ ਹੀ ਫੀਡ ਕਰ ਰਹੀ ਹੋਵੇ ਐਜੂਕੇਸ਼ਨ ਸਿਸਟਮ ਚ। ਸੇਮ ਗੱਲ ਆਪਣੇ ਮੈਡੀਸਨ ਸੈਕਟਰ ਚ ਵੀ ਲੱਗਦੀ ਆ, ਇਹਦੀ ਕਲੈਰਿਟੀ ਕਰਿਓ ਹਾਂ ਪਲੀਜ਼।
ਸਵਾਲ ਤੁਹਾਡਾ ਬਹੁਤ ਵਧੀਆ ਵੀਰ ਜੀ, ਬਹੁਤ ਬਹੁਤ ਨਜ਼ਾਰਾ ਆ ਗਿਆ ਤੁਹਾਡਾ ਸਵਾਲ ਸੁਣ ਕੇ ਹੀ। ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਬਈ, ਇਹ ਕਿੱਥੋਂ ਪਤਾ ਲੱਗੇ ਵੀ ਪਬਲਿਕ ਸੈਕਟਰ ਹੀ ਵਧੀਆ ਹੁੰਦਾ ਕਿ ਪ੍ਰਾਈਵੇਟ ਸੈਕਟਰ ਹੀ ਵਧੀਆ ਹੁੰਦਾ, ਫਾਇਦਾ ਲੋਕਾਂ ਦਾ ਕਿਹਨੂੰ ਹੁੰਦਾ। ਇਹ ਨਾ ਇੱਕ ਬੜਾ ਕ੍ਰਿਟੀਕਲ ਪੁਆਇੰਟ ਤੇ ਆਪਣੀ ਡਿਸਕਸ਼ਨ ਆ ਵੀ, ਵਾਕਈ ਆਪਾਂ ਜਿਵੇਂ ਇੱਥੇ ਆ ਵੀ, ਚਲੋ ਮੈਂ ਗੱਲ ਦੇ ਨਾਲ ਗੱਲ ਜੋੜਦਾ ਵੀ ਆਪਾਂ ਨੂੰ ਕਿਹਾ ਇਹ ਜਾਂਦਾ ਪਬਲਿਕ ਸੈਕਟਰ ਆ, ਪਰ ਐਕਚੁਅਲੀ ਪਬਲਿਕ ਸੈਕਟਰ ਕਿਹਾ ਜਾ ਰਿਹਾ, ਪਬਲਿਕ ਸੈਕਟਰ ਤਾਂ ਇੱਥੇ ਪ੍ਰਾਈਵੇਟ ਸੈਕਟਰ ਨੂੰ ਫੀਡ ਕਰ ਰਿਹਾ। ਤੁਸੀਂ ਹੋਸਪਿਟਲ ਦੇ ਵਿੱਚ ਜਾਂਦੇ ਹੋ, ਗਵਰਨਮੈਂਟ ਹੋਸਪਿਟਲ ਜਾਂਦੇ ਹੋ, ਆਪਾਂ ਨੂੰ ਲੱਗਦਾ ਆਪਾਂ ਪਬਲਿਕ ਸੈਕਟਰ ਜਾ ਰਹੇ ਹਾਂ, ਸਾਡੇ ਡਾਕਟਰ ਫ੍ਰੀ ਕਰ ਰਿਹਾ, ਸਾਡੇ ਟੈਸਟ ਫ੍ਰੀ ਹੋ ਰਹੇ ਨੇ, ਅਲਟੀਮੇਟਲੀ ਸਾਰਾ ਕੁਝ ਉਹ ਇੰਨੇ ਵੱਡੇ ਲੈਵਲ ਦੇ ਉੱਤੇ ਬਿਲਿੰਗ ਹੋ ਰਹੀ ਆ, ਧੜਾ ਧੜ ਬਿਲਿੰਗ, ਉਹ ਗਵਰਨਮੈਂਟ ਨੂੰ ਗਵਰਨਮੈਂਟ ਤੋਂ ਉਹ ਹੈਲਥ ਕਾਰਡ ਦੇ ਥਰੂ ਕਲੇਮ ਕਰੀ ਜਾਂਦੇ ਆ, ਇੱਕ ਵਾਰੀ ਕਾਰਡ ਘਸਿਆ ਉਹਨਾਂ ਨੇ ਆਪਣੇ ਪੈਸੇ ਲੈ ਲਏ। ਇਹ ਬੜਾ ਵੱਡਾ ਡਿਸਕਸ਼ਨ ਦਾ ਮੁੱਦਾ, ਮੈਂ ਆਪਣੇ ਆਪ ਨੂੰ ਇਸ ਦੇ ਇੰਨਾ ਕਾਬਲ ਨਹੀਂ ਸਮਝਦਾ ਕਿ ਮੈਂ ਇਹਦਾ ਫਰਕ ਆ ਜਿਹੜਾ ਉਹ ਮੈਂ ਦਿਖਾ ਸਕਾਂ। ਜ਼ਰੂਰੀ ਤਾਂ ਨਹੀਂ ਹੁੰਦਾ ਵੀ ਜਿਹੜੀ ਗੱਲ ਆਪਾਂ ਨੂੰ ਪਤਾ ਆਪਾਂ ਨੂੰ ਐਕਸਪਲੇਨ ਵੀ ਕਰ ਸਕਦੇ ਹਾਂ, ਮੇਰੇ ਕੋਲ ਬਹੁਤੇ ਸ਼ਬਦ ਤਾਂ ਹੈ ਨਹੀਂ ਗਏ, ਪਰ ਮੇਰਾ ਇਹ ਮੰਨਣਾ ਬਈ ਪਬਲਿਕ ਸੈਕਟਰ ਜੇ ਸਹੀ ਮਾਨਿਆਂ 'ਚ ਪਬਲਿਕਲੀ ਫੰਡਡ ਸੈਕਟਰ ਹੋਵੇ ਤੇ ਉਹ ਪ੍ਰਾਈਵੇਟ ਸੈਕਟਰ ਨਾਲੋਂ ਵਧੀਆ ਹੋਊਗਾ, ਕਿਉਂਕਿ ਪ੍ਰਾਈਵੇਟ ਸੈਕਟਰ ਆ ਜਿਹੜਾ ਇਹਦਾ ਤਾਂ ਬੇਸਿਸ ਹੀ ਮੁਨਾਫਾ ਕਮਾਉਣਾ ਹੈ। ਗਵਰਨਮੈਂਟ ਦਾ ਮਤਲਬ ਗਵਰਨਮੈਂਟ ਸੈਕਟਰ ਆ ਜਿਹੜਾ, ਪਬਲਿਕ ਸੈਕਟਰ ਆ ਜਿਹੜਾ, ਪਬਲਿਕ ਸੈਕਟਰ ਦਾ ਮਤਲਬ ਪਬਲਿਕ ਦਾ ਪੈਸਾ ਲੱਗ ਰਿਹਾ, ਪਬਲਿਕ ਦੀ ਭਲਾਈ ਦੇ ਲਈ ਸਾਰਾ ਕੁਝ ਹੋ ਰਿਹਾ, ਉਹਦੇ ਵਿੱਚੋਂ ਮੁਨਾਫਾ ਜਿਹੜਾ ਉਹ ਗਾਇਬ ਆ। ਸਾਡੇ ਸਮਾਜ ਦੇ ਵਿੱਚ ਜਿਹੜੀ ਚੀਜ਼ ਦੇ ਵਿੱਚ ਮੁਨਾਫਾ ਤੇ ਜਿੰਨਾ ਵੱਧ ਮੁਨਾਫਾ, ਇਹਦਾ ਮਤਲਬ ਉਹ ਆਮ ਬੰਦੇ ਦੀ ਭਲਾਈ ਦੇ ਵਿੱਚ ਨਹੀਂ ਹੈ, ਉਹ ਮੁਨਾਫਾ ਇੱਕ ਬੰਦੇ ਨੂੰ ਜਾ ਰਿਹਾ, ਇੱਕ ਕੰਪਨੀ ਨੂੰ ਜਾ ਰਿਹਾ, ਇੱਕ ਧੜੇ ਨੂੰ ਜਾ ਰਿਹਾ। ਪਬਲਿਕਲੀ ਗਵਰਨਮੈਂਟ ਦੀ ਜੇ ਆਪਾਂ ਨੂੰ ਕੋਈ ਪਾਲਿਸੀ ਗਲਤ ਲੱਗੀ, ਆਪਾਂ 4 ਸਾਲਾਂ ਬਾਅਦ ਚੋਣਾਂ ਤੋਂ ਬਾਅਦ ਆਪਾਂ ਪਾਰਟੀ ਬਦਲਤੀ ਤੇ ਆਪਾਂ ਪਾਲਿਸੀ ਬਦਲ ਸਕਦੇ ਹਾਂ, ਪਰ ਜੇ ਹੈ ਹੀ ਸਾਰਾ ਕੁਝ ਪ੍ਰਾਈਵੇਟ ਤੇ ਆਪਾਂ ਕੀ ਬਦਲ ਦਾਂਗੇ। ਮੈਂ ਇਸੇ ਕਰਕੇ ਤਾਂ ਕਿਹਾ ਵੀ ਜਿਹੜੀਆਂ ਫਾਰਮਾਸਿਟੀਕਲ ਕੰਪਨੀਜ਼ ਨੇ ਉਹ ਦਿਖਾਉਂਦੀਆਂ ਤਾਂ ਆਪਣੇ ਆਪ ਨੂੰ ਇਹ ਕਹਿ ਕੇ ਵੀ ਇਹ ਦਵਾਈ ਹੈ ਜਿਹੜੀ ਲੋਕਾਂ ਦੀ ਭਲਾਈ ਲਈ ਹੈ, ਪਰ ਉਹਨਾਂ ਨੇ ਰਿਸਰਚਰਸ ਨੇ ਜਿਹੜੇ ਉਹ ਵੀ ਰਿਸਰਚ ਵੀ ਫੰਡਿੰਗ ਕੀਤੀ ਹੋਈ ਆ ਉਹਦੀ, ਉਹਨਾਂ ਨੇ ਆਪਣੇ ਜਿਹੜੇ ਵੱਡੇ ਵੱਡੇ ਰਿਸਰਚ ਕਰਦੇ ਸਾਇੰਟਿਸਟ ਨੇ ਉਹਨਾਂ ਨੇ ਸਾਇੰਟੀਫਿਕ ਜਰਨਲਸ ਦੇ ਵਿੱਚ ਰਿਪੋਰਟਸ ਵੀ ਆਪਣੀਆਂ ਲਵਾਈਆਂ ਹੋਈਆਂ, ਉਹਨਾਂ ਦੀਆਂ ਜਿਹੜੀਆਂ ਸਟੱਡੀਜ਼ ਹੁੰਦੀਆਂ ਉਹ ਵੀ ਉਹਨਾਂ ਦੁਆਰਾ ਸਪੌਂਸਰਡ ਹੁੰਦੀਆਂ, ਤੇ ਜਦੋਂ ਸਾਰੇ ਕਾਸੇ ਦੇ ਵਿੱਚ ਮੁਨਾਫਾ ਤੇ ਉਹ ਕਿਵੇਂ ਮੁਨਾਫੇ ਤੋਂ ਬਿਨਾਂ ਇਹ ਸਾਰਾ ਕੁਝ ਕਰ ਦੇਣਗੀਆਂ। ਗਵਰਨਮੈਂਟ ਤਾਂ ਇੱਕ ਮੈਨੇਜਮੈਂਟ ਕਮੇਟੀ ਆ ਨਾ, ਜਿਹੜੀ ਅਸੀਂ ਸਿਸਟਮ ਨੂੰ ਵਧੀਆ ਬਣਾਉਣ ਦੇ ਲਈ, ਡੈਮੋਕ੍ਰੇਸੀ ਦੇ ਵਿੱਚ ਅਸੀਂ ਉਹ ਸਿਸਟਮ ਨੂੰ ਚਲਾਉਣ ਦੇ ਲਈ ਗਵਰਨਮੈਂਟ ਬਣਾਤੀ। ਇਹਦਾ ਮਤਲਬ ਅਲਟੀਮੇਟਲੀ ਜੇ ਸਹੀ ਮਾਨਿਆਂ ਦੇ ਵਿੱਚ ਪਬਲਿਕ ਸੈਕਟਰ ਆ, ਲੋਕਤੰਤਰ ਆ, ਤਾਂ ਸਹੀ ਮਾਨਿਆਂ ਦੇ ਵਿੱਚ ਲੋਕਾਂ ਦਾ ਹੀ ਹੋਣਾ ਚਾਹੀਦਾ। ਜੇ ਲੋਕਾਂ ਨੂੰ ਲੱਗੇ ਵੀ ਭਾਈ ਗਵਰਨਮੈਂਟ ਗਲਤ ਕਰ ਰਹੀ ਹੈ, ਲੋਕ ਬਦਲ ਕੇ ਪਾਸੇ ਕਰ ਦੇਣਗੇ, ਪਰ ਕਿਸੇ ਪ੍ਰਾਈਵੇਟ ਕੰਪਨੀ ਨੂੰ ਤਾਂ ਨਹੀਂ ਨਾ ਪਾਸੇ ਕਰ ਸਕਦੇ ਹੋ। ਇਹ ਬੜੀ ਲੰਬੀ ਡਿਸਕਸ਼ਨ ਆ ਵੀਰ ਜੀ, 2-4 ਮਿੰਟਾਂ 'ਚ ਆਪਾਂ ਫਿਰ ਕਿਸ ਦਿਨ ਡਿਟੇਲ 'ਚ ਗੱਲ ਕਰਾਂਗੇ, ਕਿਉਂਕਿ ਮਿੰਟ ਬਹੁਤ ਥੋੜੇ ਨੇ, ਪਰ ਸਵਾਲ ਤੁਹਾਡਾ ਵਾਕਿਆ ਹੀ ਕਮਾਲ ਦਾ ਜੀ। ਮੈਂ ਇਹਦੇ 'ਤੇ ਹੋਰ ਥੋੜ੍ਹੀ ਜਿਹੀ ਰਿਸਰਚ ਕਰਕੇ ਨਾ ਇਹਦਾ ਜਵਾਬ ਮੈਂ ਫਿਰ ਦੇਣ ਦੀ ਕੋਸ਼ਿਸ਼ ਕਰੂੰਗਾ। ਧੰਨਵਾਦ ਤੁਹਾਡਾ ਇਹੋ ਜਿਹੇ ਸੋਹਣੇ ਸਵਾਲ ਕਰਦੇ ਹੋ। ਇੱਕ ਹੋਰ ਕਾਲਰ ਸਾਡੇ ਨਾਲ ਨੇ, ਨਿੱਘਾ ਸਵਾਗਤ ਜੀ ਤੁਹਾਡਾ।
ਹੈਲੋ, ਸਤਿ ਸ਼੍ਰੀ ਅਕਾਲ ਬਰਾੜ ਸਾਹਿਬ, ਮੈਂ ਹਰਦੇਵ ਸਮਰਾ।
ਹਾਂਜੀ ਸਮਰਾ ਸਾਹਿਬ, ਸਤਿ ਸ਼੍ਰੀ ਅਕਾਲ।
ਹਾਂਜੀ, ਇਹ ਜਿਹੜੀ ਹੈ ਨਾ ਆਪਣੇ ਪਹਿਲਾਂ ਰਿਸਰਚ ਕਰਦੇ ਆ ਜੀ ਗੌਰਮੈਂਟ ਫੰਡਿੰਗ ਦੇ ਨਾਲ, 5G ਆਰ ਦਵਾਈ ਬਣਾਉਂਦੇ, 5 ਸਾਲ ਬਾਅਦ ਜੈਨੇਟਿਕ ਬਣਾਉਣ ਦਿੰਦੇ ਆ ਜੀ। ਜਿਹੜੇ ਪਹਿਲੇ ਫੰਡਿੰਗ ਉਹਦੀ ਹੁੰਦੀ ਗੌਰਮੈਂਟ ਦੀ, ਪਰ ਉਹ ਫਾਇਦਾ ਉਹਨਾਂ ਨੂੰ ਮਿਲਦਾ, 5 ਸਾਲ ਬਾਅਦ ਉਹ ਗੌਰਮੈਂਟ ਨੂੰ ਦਿੰਦੇ ਫਾਰਮੂਲਾ ਤੇ ਫਿਰ ਜੈਨੇਟਿਕ ਬਣਾ ਸਕਦੇ
ਆ। ਅੱਛਾ,
ਹਾਂਜੀ, ਜਿਹੜੀ ਆਪਣੇ ਇੱਥੇ ਨਾ ਸਨੋਫੀ ਆ ਫਾਰਮਾਸੂਟੀਕਲ ਦਾ,
ਹਾਂਜੀ,
ਸਭ ਤੋਂ ਵੱਧ ਗੌਰਮੈਂਟ ਉਹਨੂੰ ਫੰਡਿੰਗ ਦਿੰਦੀ ਆ, ਬਾਅਦ ਚ ਫਿਰ ਐਪੋ ਟੈਕਸ ਹੋਰ ਦੂਜਿਆਂ ਕੋਲ ਜਾਂਦੇ ਆ ਜੀ। ਹਾਂਜੀ, ਇਹ ਆ ਇਹਨਾਂ ਦਾ ਪ੍ਰੋਸੀਜਰ। ਜਿੱਦਾਂ ਇਹ ਪੈਸੇ ਸਾਰੇ ਜਿਹੜੇ ਬਣਾਉਂਦੇ, ਜੈਨੇਟਿਕ ਅੱਧੀ ਕੀਮਤ ਦੀ ਹੁੰਦੀ, ਪਰ ਉਹਨੂੰ ਛੇਤੀ ਵੀ ਦਿੱਤਾ ਜਾ ਸਕਦਾ, ਉਹਦਾ ਫਾਇਦਾ ਘੱਟ ਆਪਾਂ ਨੂੰ ਫਾਇਦਾ ਹੋ ਸਕਦਾ ਜੇ ਪਹਿਲਾਂ 2 ਸਾਲ ਬਾਅਦ ਉਹਦਾ ਫਾਰਮੂਲਾ ਦੇ ਦਿੱਤਾ ਜਾਵੇ।
ਧੰਨਵਾਦ,
ਕਿਉਂਕਿ ਤਾਂ ਗੌਰਮੈਂਟ ਦੀ ਹੈ ਜੀ। ਹਾਂਜੀ,
ਮਿਹਰਬਾਨੀ, ਤੁਸੀਂ ਜਾਣਕਾਰੀ 'ਚ ਵਾਧਾ ਕੀਤਾ ਸਮਰਾ ਸਾਹਿਬ, ਮਿਹਰਬਾਨੀ, ਧੰਨਵਾਦ। ਦੇਖੋ, ਕਈ ਵਾਰੀ ਆਪਾਂ ਕਹਿ ਦਿੰਦੇ ਗਵਰਨਮੈਂਟ ਕੋਲ ਫੰਡ ਹੈ ਨਹੀਂ, ਗਵਰਨਮੈਂਟ ਪ੍ਰਾਈਵੇਟ ਨੂੰ ਉਹ ਕੰਮ ਡੈਲੀਗੇਟ ਕਰ ਦੇਣ, ਹੋ ਸਕਦਾ ਕਿਤੇ ਨਾ ਕਿਤੇ ਚੰਗੀ ਗੱਲ ਆ ਜੇ ਗਵਰਨਮੈਂਟ ਕੋਲ ਫੰਡਿੰਗ, ਪਰ ਗਵਰਨਮੈਂਟ ਕੋਲ ਫੰਡਿੰਗ ਕਿਉਂ ਨਹੀਂ ਹੈ, ਗਵਰਨਮੈਂਟ ਕੋਲ ਰਿਸੋਰਸਿਸ ਕਿਉਂ ਹੈ ਨਹੀਂ, ਜਾਂ ਲੋਕ ਕਈ ਵਾਰੀ ਕਹਿ ਦਿੰਦੇ ਜੀ ਗਵਰਨਮੈਂਟ ਦਾ ਤਾਂ ਕੰਮ ਹੀ ਨਹੀਂ, ਇਹ ਤਾਂ ਕੰਮ ਹੀ ਕੰਪਨੀ ਦਾ, ਕਿਉਂ ਜੀ ਗਵਰਨਮੈਂਟ ਕੋਲ ਕੰਮ ਕਿਉਂ ਨਹੀਂ, ਗਵਰਨਮੈਂਟ ਰੁਜ਼ਗਾਰ ਪੈਦਾ ਕਰੇ, ਗਵਰਨਮੈਂਟ ਪਬਲਿਕ ਸੈਕਟਰ ਨੂੰ ਕੰਟਰੋਲ ਕਰੇ। ਅੱਛਾ, ਕਈ ਲੋਕ ਕਹਿੰਦੇ ਜੀ ਪਬਲਿਕ ਸੈਕਟਰ ਦੇ ਵਿੱਚ ਕੁਆਲਿਟੀ ਆਫ ਸਰਵਿਸਿਜ਼ ਆ ਜਿਹੜੀ ਉਹ ਮਾੜੀ ਆ, ਪ੍ਰਾਈਵੇਟ ਦੇ ਵਿੱਚ ਉਹ ਵਧੀਆ ਹੈਗੀ ਆ, ਇਹ ਡਿਸਕਸ਼ਨ ਦਾ ਮੁੱਦਾ ਨੇ। ਮੈਂ ਇਹ ਕਹਿੰਦਾ ਵੀ ਜਦੋਂ ਇੱਕ ਸਿਸਟਮ ਇਹੋ ਜਿਹਾ ਉਸਾਰਿਆ ਜਾਊਗਾ ਜਿਹੜਾ ਜਿਹਦਾ ਉਦੇਸ਼ ਹੀ ਇਹ ਹੋਊਗਾ ਕਿ ਲੋਕਾਂ ਦੀ ਜ਼ਿੰਦਗੀ ਨੂੰ ਸੋਹਣਾ ਬਣਾਉਣਾ, ਫਿਰ ਉਹ ਸੈਕਟਰ ਵਾਕਿਆ ਹੀ ਸੋਹਣਾ ਹੋਊਗਾ। ਉੱਥੇ ਫਿਰ ਮੁਨਾਫਾ ਜਿਹੜਾ ਮੁਨਾਫੇ ਦੀ ਗੱਲ ਆ ਜਿਹੜੀ ਉਹ ਨਹੀਂ ਰਹਿਣੀ। ਲਓ ਜੀ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ, ਆਪਾਂ ਥੋੜ੍ਹਾ ਜਿਹਾ ਪਿੱਛੇ ਹਾਂ ਕਮਰਸ਼ੀਅਲ ਦੇ ਵਿੱਚ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478, ਸਰਵਲੋਕ ਕੰਸਟਰਕਸ਼ਨ।
ਬਾਰ ਬਾਰ ਨਹੀਂ ਆਉਣੀ ਇਹ ਘੜੀ, ਫਲਾਇੰਗ ਫੈਸ਼ਨ ਵੇਅਰ ਹਾਊਸ ਨੇ ਲਗਾ ਦਿੱਤੀ ਹੈ ਆਫਰਾਂ ਦੀ ਝੜੀ।
ਸਟੋਰ ਵਿੱਚ ਪਿਆ ਹੈ ਖੁੱਲਾ ਕਪੜਾ, ਡਿਜ਼ਾਈਨਰ ਕਲੋਥਸ, 2 ਸੂਟ ਖਰੀਦੋਗੇ ਤਾਂ 1 ਸੂਟ ਬਿਲਕੁਲ ਫ੍ਰੀ। ਰੈਡੀਮੇਡ ਟੌਪਸ ਜਿਹੜੇ ਪਹਿਲਾਂ ਸਨ 50, 40, 35 ਡਾਲਰ ਦੇ, ਹੁਣ ਸਾਰੇ ਹੀ 9.99 ਡਾਲਰ ਦੇ।
ਪੱਗਾਂ ਦਾ ਕਪੜਾ ਸਿਰਫ 1.9 ਡਾਲਰ ਵਿੱਚ।
ਇਸ ਤੋਂ ਇਲਾਵਾ ਪਾਰਟੀ ਵੇਅਰ, ਰੈਡੀਮੇਡ ਸੂਟ, ਸੂਟ ਕੇਸ, ਮੋਟੇ ਕੰਬਲ ਬਹੁਤ ਹੀ ਸਸਤੇ ਦਾਮਾਂ ਤੇ ਵੇਚੇ ਜਾ ਰਹੇ ਨੇ।
ਵਧੇਰੇ ਜਾਣਕਾਰੀ ਲਈ ਕਾਲ ਕਰੋ 905-694-9797 ਜਾਂ ਵਿਜ਼ਿਟ ਕਰੋ ਫਲਾਇੰਗ ਫੈਸ਼ਨ ਵੇਅਰ ਹਾਊਸ,
ਸਨ ਪਾਰਕ ਬੁਲੇਵਾਰਡ, ਯੂਨਿਟ 12-13, ਬ੍ਰੈਂਪਟਨ, ਸਨ ਪਾਰਕ ਗੁਰਦੁਆਰਾ ਸਾਹਿਬ ਦੇ ਲਾਗੇ।
ਲੇਕ ਦੇ ਕਿਨਾਰੇ ਤੇ ਪਹਾੜਾਂ ਦੀ ਗੋਚ ਵਸੇ ਬਲੂ ਮਾਊਂਟੇਨ ਏਰੀਆ ਤੇ ਵਸਾਗਾ ਬੀਚ ਵਿੱਚ ਨਵੀਆਂ ਕੌਂਡੋਜ਼ ਦੀ ਬੁਕਿੰਗ ਸ਼ੁਰੂ। ਕੌਂਡੋ ਚ ਆਪ ਰਹੋ, ਇਨਵੈਸਟ ਕਰਕੇ ਕਿਰਾਏ ਤੇ ਦਿਓ ਜਾਂ ਅਸਾਈਨਮੈਂਟ ਤੇ ਵੇਚ ਕੇ ਡਾਲਰ ਕਮਾਓ, ਮਰਜ਼ੀ ਤੁਹਾਡੀ, ਕੀਮਤਾਂ ਨੇ ਵਧਣਾ ਹੀ ਵਧਣਾ। ਫ੍ਰੀ ਅਸਾਈਨਮੈਂਟ, ਫ੍ਰੀ ਅਪਲਾਇੰਸਿਸ, ਪਾਰਕਿੰਗ ਇਨਕਲੂਡਿਡ ਤੇ ਕੀਮਤਾਂ 4.5 ਲੱਖ ਤੋਂ। ਮਾਡਰਨ ਸਹੂਲਤਾਂ ਨਾਲ ਲੈਸ ਸ਼ਾਨਦਾਰ ਬਿਲਡਿੰਗ, ਪਹਾੜਾਂ ਦੀ ਗੋਦ ਤੇ ਲੇਕ ਦਾ ਕਿਨਾਰਾ, ਬਸ ਨਜ਼ਾਰਾ ਹੀ ਨਜ਼ਾਰਾ। ਆਪਣਾ ਯੂਨਿਟ ਬੁੱਕ ਕਰਾਉਣ ਲਈ ਰੀਮੈਕਸ ਸਪੈਸ਼ਲਿਸਟ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-7300-8436।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045, 905-799-0045, ਟੌਪ ਚੁਆਇਸ ਇਲੈਕਟ੍ਰੋਨਿਕਸ।
ਇੱਕ ਵਾਰੀ ਫੇਰ ਨਿੱਘਾ ਸਵਾਗਤ। ਦੋਸਤੋ, ਬਵਾਸੀਰ ਬਹੁਤ ਭੈੜੀ ਬਿਮਾਰੀ ਆ। ਇੱਕ ਇਲਾਜ ਦੱਸਦੇ ਹਾਂ, ਜੜੀਆਂ ਬੂਟੀਆਂ ਤੋਂ ਤਿਆਰ ਕੀਤੀ ਦਵਾਈ ਦੇ ਨਾਲ ਸ਼ਰਤੀ ਇਲਾਜ ਕਰਦੇ ਨੇ ਇਹ। 416-845-7534 ਇਹਨਾਂ ਦਾ ਨੰਬਰ ਆ, 416-845-7534। ਇਹ ਕਹਿੰਦੇ ਜੇ ਮੌਕਿਆਂ ਵਾਲੀ ਬਵਾਸੀਰ ਹੈਗੀ ਆ, ਉਹਦਾ ਗਰੰਟੀ ਸ਼ੁਦਾ ਅਸੀਂ ਸ਼ਰਤੀ ਇਲਾਜ, ਮਤਲਬ 416-845-7534 ਤੁਸੀਂ ਕਾਲ ਕਰ ਲਿਓ। 416-845-7534 ਹੈਗਾ ਜੀ ਇਹਨਾਂ ਦਾ ਨੰਬਰ। ਅਤੇ ਇੱਕ ਸਾਡੇ ਸਪੋਂਸਰ ਨੇ ਜੀ, ਸਰਦਾਰ ਜਗਜੀਤ ਸਿੰਘ ਜੀ, ਉਹ ਵੀ ਕਾਰਾਂ ਦੀ ਇੰਸ਼ੋਰੈਂਸ ਕਰਦੇ ਨੇ ਜੀ, ਬਹੁਤ ਹੀ ਸਸਤੇ ਰੇਟਾਂ ਦੇ ਉੱਤੇ। ਉਹ ਕਹਿੰਦੇ ਬਈ ਐਵੇਂ ਨਹੀਂ, ਅਸੀਂ ਤੁਹਾਡੀ ਇੰਸ਼ੋਰੈਂਸ ਬਦਲ ਦਿੰਦੇ, ਤੁਹਾਡਾ ਜੇ ਮਹੀਨੇ ਦਾ, ਸਾਲ ਦਾ $1,000 ਬਚੂਗਾ ਫਿਰ ਅਸੀਂ ਤੁਹਾਡੀ ਕੰਪਨੀ ਆ ਜਿਹੜੀ ਉਹ ਦੂਸਰੇ ਥਾਂ ਟ੍ਰਾਂਸਫਰ ਕਰਾਂਗੇ। ਤੁਹਾਡੀ ਇੰਸ਼ੋਰੈਂਸ ਆ ਜਿਹੜੀ $1,000 ਸਾਲ ਦਾ ਬਚਾਉਣਾ। ਦੋਸਤੋ, 647-299-2314 'ਤੇ ਕਾਲ ਕਰ ਲਿਓ। 6472992314 ਹੈਗਾ ਜੀ ਇਹਨਾਂ ਦਾ ਨੰਬਰ। ਜਾਂਦੇ ਜਾਂਦੇ ਤੁਹਾਨੂੰ ਆਪਣੇ ਬਿਜ਼ਨਸ ਦਾ ਸੁਨੇਹਾ ਦੇ ਦਾਂ ਜੀ। ਵਿਸਾਗਾ ਬੀਚ ਵਾਲੀਆਂ ਕੌਂਡੋਜ਼ ਦੀ ਐਡ ਤਾਂ ਤੁਸੀਂ ਸੁਣ ਲਈ ਆ, ਵਿਸਾਗਾ ਬੀਚ ਜਾਂ ਬਲੂ ਮਾਊਂਟੇਨ ਏਰੀਆ ਦੇ ਸਾਡੇ ਕੋਲ ਕੌਂਡੋਜ਼ ਨੇ, ਪਰ ਵਿੰਡਜ਼ਰ ਦੇ ਵਿੱਚ ਜੇ ਤੁਸੀਂ ਟਰੱਕ ਪਾਰਕਿੰਗ ਲਈ ਜਗ੍ਹਾ ਲੱਭ ਰਹੇ ਹੋ ਜਾਂ ਇੰਡਸਟਰੀਅਲ ਜਗ੍ਹਾ ਲੱਭ ਰਹੇ ਹੋ, 2 ਏਕੜ, 4 ਏਕੜ, 10 ਏਕੜ, 20 ਏਕੜ ਦੇ ਲੋਟ ਸਾਡੇ ਕੋਲ ਹੈਗੇ ਨੇ ਜੀ। ਨੰਬਰ 647-384-36 ਆ, 6472900-8436। ਵਿੰਡਜ਼ਰ ਕਾਫੀ ਸਾਰੀ ਨਵੀਂ ਇੰਡਸਟਰੀ ਆ ਰਹੀ ਹੈ, ਖਬਰਾਂ ਖੁਬਰਾਂ ਪੜ੍ਹ ਕੇ ਦੇਖਿਓ ਅਤੇ ਇਹ ਜਗ੍ਹਾ ਤੁਹਾਡੇ ਕੰਮ ਦੀ ਹੋ ਸਕਦੀ ਹੈ ਜੀ। ਇਨਵੈਸਟਰ ਹੋ ਜ਼ਰੂਰ ਕਾਲ ਕਰਿਓ 6472900-8436, ਇੰਡਸਟਰੀਅਲ ਲੈਂਡ ਲੈਣ ਦੇ ਲਈ ਵਿੰਡਜ਼ਰ ਦੇ ਵਿੱਚ। ਧੰਨਵਾਦ ਬਹੁਤ ਬਹੁਤ।
ਯੂ ਆਰ ਲਿਸਨਿੰਗ ਟੂ WTOR 770 AM, ਯੰਗਸਟਾਊਨ, ਟੋਰਾਂਟੋ।
ਬੈਂਕ ਅਲਬਲਾ ਪੇਸ਼ ਕਰਦਾ ਹੈ ਰੋਸ਼ਨ ਡਿਜੀਟਲ ਅਕਾਊਂਟ। अब बैरूनी मुल्क मुकीम पाकिस्तानी ये अकाउंट फौरी डिजिटली खुलवा सकते हैं। अभी www.bankalfala.com विजिट करें, आज ही अपना रोशन डिजिटल अकाउंट खुलवाएं। इस डिजिटल अकाउंट में जब चाहे पैसे डालें और जब चाहे पैसे वापस ले जाएं और पाएं अपने मुल्क में सरमायाकारी करने के मौके। ये बैंकिंग का नया अंदाज है और एक नए दौर का आगाज है। बैंक अलफला, रोशन मुस्तकबिल, डिजिटल पाकिस्तान।
From helmets to sunscreen, we do everything we can to keep our kids safe. So, how can the COVID-19 vaccine help protect them? COVID-19 vaccines can help keep children safe from severe illness and potential long-term effects of the virus. Millions of children in Canada and around the world have already been safely vaccinated. Help protect your child. Book their appointment at canada.ca/covid-vaccine. A message from the Government of Canada.
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नु मिलेगी ते जिंदगी दी सब तो प्यारी दौलत बच्चे किस कोल रहनगे।
SNS Lawyers को इन्हां सारे सवालां दे जवाब ते तुहाडे हक ले लड़न वास्ते लियाकत है। अपने हक जानने लई या सलाह लैण लई अज ही SNS Lawyers नु कॉल करो 416-655-2000।
Team 4 Entertainment and Trans 99 Logistic proudly presents Pamma Dumewal.